ਸਤਨਾਮ ਸ੍ਰੀ ਵਾਹਿਗੁਰੂ। ਤੋਸੋ ਨਨਾਥ ਅਨਾਥ ਨਮੋ ਸਰ, ਤੋਸੋ ਨ ਦਾਨੀ ਨ ਮੋਸੋ ਭਿਖਾਰੀ, ਮੋਸੋ ਨ ਦੀਨ ਦਿਆਲ ਨ ਤੋਸਰ, ਮੋਸੋ ਅਗਿਆਨ ਨ ਤੋਸੋ ਵਿਚਾਰੀ, ਮੋਸੋ ਨ ਪਤਤ ਪਾਵਨ ਨ ਤੋਸਰ, ਮੋਸੋ ਬੇਕਾਰੀ ਨ ਤੋਸੋ ਉਪਕਾਰੀ, ਮੋਰੇ ਹੈ ਅਵਗੁਣ ਤੂੰ ਗੁਣ ਸਾਗਰ, ਮੋਰੇ ਹੈ ਅਵਗੁਣ ਤੂੰ ਗੁਣ ਸਾਗਰ, ਚਾਤਰ ਸਤਲ ਓਟ ਤੁਹਾਰੀ, ਮੋਰੇ ਹੈ ਅਵਗੁਣ ਤੂੰ ਗੁਣ ਸਾਗਰ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵ ਹੋ, ਡੁੱਬਦੇ ਪਾਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ, ਮੋਰੇ ਹੈ ਅਵਗੁਣ ਤੂੰ ਗੁਣ ਸਾਗਰ, ਸੁਤੇ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰੱਖਸ ਤੇਤੇ, ਰਾਮਈਆ ਹਉ ਬਾਜਕ ਤੇਰਾ, ਕਾਹੇ ਨ ਖੰਡ ਸਵ ਗੁਣ ਮੇਰਾ, ਪ੍ਰਭ ਕਾਹੇ ਨ ਖੰਡੋ ਜੀ, ਆਵ ਗੁਣ ਮੇਰਾ, ਆਵ ਗੁਣ ਮੇਰਾ, ਕਾਹੇ ਨ ਖੰਡੋ ਜੀ, ਆਵ ਗੁਣ ਮੇਰਾ, ਆਵ ਗੁਣ ਮੇਰਾ, ਗੁਣ ਮੇਰਾ, ਆਵ ਗੁਣ ਮੇਰਾ, ਕਾਹੇ ਨ ਖੰਡੋ ਜੀ, ਆਵ ਗੁਣ ਮੇਰਾ, ਆਵ ਗੁਣ ਮੇਰਾ, ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ, ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ,
ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ, ਸਤਿਗੁਰ ਸਤਿਗੁਰ।
मारे तेरे दर ते पुकार रे, करमा ते मारे तेरे दर ते पुकार डोर साइया साडा कोई जोर ना तेरे हाथ डोर साइया साडा कोई जोर ना तोर साइया साडा कोई जोर ना मेरे हाथ तोर साइया साडा कोई जोर ना जन दुखी आना रब्बा कोई होर ना तेरे पाजो दुखी आना रब्बा कोई होर ना हाथ बेड़ी दादा डूब पावे तार दे तेरे हाथ बेड़ी दादा डूब पावे तार दे
हाथ बेड़ी दादा डूब पावे तार दे
तेरे दर ते पुकार दे करमा ते मारे तेरे दर ते पुकार दे अपराध करत है जेते जननी चीत न राख सतेते राम मैया हों बारक तेरा काहे न खंडस अवगुण मेरा परम सत्कार योग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा और सतसंग जी दूरों नेड़ों चल के ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਏ ਹਾਂ। ਆਓ ਸਭ ਤੋਂ ਪਹਿਲਾਂ ਪਟਨੇ ਦੇ ਮਾਹੀ ਨੀਲੇ ਦੇ ਸ਼ਾਹ ਅਸਵਾਰ ਸਤਿਗੁਰੂ ਤੇਗ ਬਹਾਦਰ ਜੀ ਦੇ ਲਖ ਤੇ ਜਿਗਰ, ਮਾਤਾ ਗੁਜਰੀ ਜੀ ਦੇ ਨੂਰੇ ਨਜ਼ਰ, ਪੰਥ ਦੇ ਬਾਨੀ ਸਰਬੰਸ ਦਾਨੀ ਸਾਹਿਬੇ ਕਮਾਲ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਬੁਲੰਦ ਆਵਾਜ਼ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਏ ਹਾਂ ਤੇ ਕੁਛ ਨਾ ਕੁਛ ਝੋਲੀ ਵਿੱਚ ਪਾ ਕੇ ਲੈ ਕੇ ਜਾਣਾ। ਦਾਸ ਨੇ ਕੱਲ ਵੀ ਅਰਜ ਕੀਤੀ ਸੀ, ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵ ਗੁਣ ਚੱਲੀਏ। ਗੁਣਾਂ ਦੀ ਸਾਂਝ ਪਾਓ ਭਾਵੇਂ ਕੋਈ ਮਿਲੇ, ਕੋਈ ਰਾਗੀ ਮਿਲੇ ਕੋਸ਼ਿਸ਼ ਕਰੋ ਕੋਈ ਗੁਣ ਲੱਭੇ, ਕੋਈ ਢਾਡੀ ਪ੍ਰਚਾਰਕ ਮਿਲੇ ਕੋਸ਼ਿਸ਼ ਕਰੀਏ, ਕੋਈ ਐਸਾ ਬਚਨ ਮਿਲੇ ਜਿਹੜਾ ਸਾਡੇ ਗੁਰਮਤ ਦੇ ਜੀਵਨ ਵਿੱਚ ਸਹਾਈ ਹੋਵੇ, ਸਤਿਸੰਗ ਜੀ ਰੂਹਾਨੀਅਤ ਦੀ ਮੰਜ਼ਿਲ ਤੈਅ ਕਰਨ ਵਿੱਚ ਸਹਾਈ ਹੋਵੇ। ਕੋਈ ਢਾਡੀ ਮਿਲੇ ਕੋਈ ਮਿਲੇ, ਕੁਛ ਨਾ ਕੁਛ ਲਾਹਾ ਲਈਏ, ਕੁਛ ਨਾ ਕੁਛ ਜੀਵਨ ਦੀ ਸੇਧ ਲਈਏ। ਸਤਿਗੁਰਾਂ ਦੇ ਚਰਨਾਂ ਵਿੱਚ ਆਏ ਆ ਮਹਾਰਾਜ ਜੀ ਕਿ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਅਨੇਕਾਂ ਗੁਰਸਿੱਖ ਆਉਂਦੇ ਨੇ ਮਹਾਰਾਜ ਦੇ ਚਰਨਾਂ ਚ ਇੱਕ ਨਹੀਂ। ਜੈਸੇ ਤੋਂ ਅਨੇਕ ਰੋਗੀ ਆਵਤ ਹੈ ਵੈਦ ਗ੍ਰਹਿ, ਜੈਸੋ ਜੈਸੋ ਰੋਗ ਤੈਸੋ ਔਖ ਦਿਖਵਾਵਈ, ਜੈਸੇ ਰਾਜ ਦੁਆਰ ਲੋਗ ਆਵਤ ਹੈ ਸੇਵਾ ਨਵਿਤ, ਜੋਈ ਜਾਹੀ ਜੋਗ ਤੈਸੀ ਟਹਿਲ ਬਤਾਵਈ, ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਵੈ, ਜੋਈ ਜੋਈ ਜਾਚੈ ਦੇਹ ਦੇ ਦੁੱਖ ਨ ਮਟਾਵਈ, ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ, ਜੈਸੋ ਜੈਸੋ ਭਾਓ ਤੈਸੀ ਕਾਮਨਾ ਪਜਾਵਈ। ਭਾਈ ਸਾਹਿਬ ਕਹਿੰਦੇ ਵੈਦ ਕੋਲ ਬੜੇ ਤਰ੍ਹਾਂ ਦੇ ਲੋਕ ਆਉਂਦੇ ਨੇ, ਆਪੋ ਆਪਣੀ ਬਿਮਾਰੀ ਦੱਸਦੇ ਨੇ ਤੇ ਜਿਹੋ ਜਿਹਾ ਰੋਗ ਹੈ ਉਹੋ ਜਿਹਾ ਇਲਾਜ ਕਰਦਾ। ਬਿਮਾਰੀਆਂ ਕਿੰਨੀਆਂ ਹੁੰਦੀਆਂ ਡਾਕਟਰ ਕੋਲ ਵੇਖੋਗੇ, ਕਿਸੇ ਦੀ ਲੱਤ ਵਿੱਚ ਦਰਦ ਹੈ, ਕਿਸੇ 'ਚ ਸਿਰ, ਕਿਸੇ ਦੇ ਸਿਰ ਵਿੱਚ ਦਰਦ ਹੈ, ਕਿਸੇ ਦੇ ਪੇਟ ਵਿੱਚ ਖਰਾਬੀ ਹੈ, ਕਿਸੇ ਨੂੰ ਸ਼ੂਗਰ ਹੋ ਗਈ, ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹਨ ਤੇ ਵੱਖੋ ਵੱਖਰਾ ਇਲਾਜ ਸਭ ਦਾ। ਵੈਦ ਵੇਖ ਲੈਂਦਾ ਜਿਹੋ ਜੀ ਕਿਸੇ ਨੂੰ ਬਿਮਾਰੀ ਆ ਉਦਾਂ ਦਾ ਇਲਾਜ ਕਰ ਦਿੰਦਾ। ਰਾਜੇ ਦੇ ਕੋਲ ਅਨੇਕਾਂ ਲੋਕ ਆਉਂਦੇ ਨੇ, ਜੈਸੇ ਰਾਜ ਦੁਆਰ ਲੋਕ ਆਵਤ ਹੈ ਸੇਵਾ ਨਿਮਿਤ, ਜੋਈ ਜਾਹੀ ਜੋਗ ਤੈਸੀ ਟਹਿਲ ਬਤਾਵੇ। ਕੋਈ ਵਜ਼ੀਰ ਬਣ ਗਿਆ, ਕੋਈ ਮੰਤਰੀ ਬਣ ਗਿਆ, ਕੋਈ ਸੰਤਰੀ ਬਣ ਗਿਆ ਤੇ ਕੋਈ ਸਿਪਾਹੀ ਦੇ ਜੋਗੀ ਹੈ। ਜਿੱਦਾਂ ਕੋਈ ਹੋਮਗਾਰਡ ਹੀ ਹੁੰਦੇ ਆ, ਕੋਈ ਉਸ ਤੋਂ ਅੱਗੇ ਸਿਪਾਹੀ ਬਣ ਗਿਆ, ਕੋਈ ਫਿਰ ਉਸ ਤੋਂ ਅੱਗੇ ਹੌਲਦਾਰ ਬਣ ਗਿਆ, ਫਿਰ ਥਾਣੇਦਾਰ ਬਣ ਗਿਆ, ਫਿਰ ਇੰਸਪੈਕਟਰ ਬਣ ਗਿਆ, ਅੱਗੇ ਤੋਂ ਅੱਗੇ ਫਿਰ ਤਰੱਕੀ ਕਰਦਾ। ਜਿਹੋ ਜਿਹਾ ਕੋਈ ਯੋਗ ਹੋਵੇ ਉਹੋ ਜਿਹੀ ਉਹਨੂੰ ਨੌਕਰੀ ਮਿਲਦੀ। ਜੈਸੇ ਦਾਤਾ ਪਾਸ ਜਾਣੇ ਅਰਥੀ ਅਨੇਕ ਆਵੇ, ਦਾਨੀ ਪੁਰਸ਼ ਦੇ ਕੋਲ ਵੀ ਅਨੇਕਾਂ ਲੋਕ ਆਉਂਦੇ ਨੇ, ਆਪੋ ਆਪਣਾ ਅਰਥ ਦੱਸਦੇ ਨੇ। ਦੱਸਦਾ ਕੋਈ ਕਹਿੰਦਾ ਮੇਰੀ ਗਰੀਬ ਦੀ ਲੜਕੀ ਹੈ ਜੀ, ਕਿਰਪਾ ਕਰੋ ਸ਼ਾਦੀ ਕਰੋ ਉਹਦੀ, ਕੋਈ ਕਹਿੰਦਾ ਜੀ ਕੱਪੜਾ ਚਾਹੀਦਾ, ਕੋਈ ਕਹਿੰਦਾ ਮਕਾਨ ਬਣਾ ਦਿਓ। ਦਾਨੀ ਪੁਰਸ਼ ਜਿਹੜਾ ਵੇਖ ਲੈਂਦਾ ਜੋਈ ਜੋਈ ਜਾਚਾ ਦੇਹ ਦੇ ਦੁੱਖ ਨੂੰ ਮਿਟਾ ਵੀ, ਉਹੋ ਜਿਹਾ ਕੁਛ ਨਾ ਕੁਛ ਦੇ ਦਿੱਤਾ ਜਾਂਦਾ। ਕਿਸੇ ਨੂੰ ਕੱਪੜਾ ਦੇ ਦਿੱਤਾ, ਕਿਸੇ ਨੂੰ ਮਾਇਆ ਦੇ ਦਿੱਤੀ, ਕਿਸੇ ਨੂੰ ਕਿਸੇ ਦੀ ਲੜਕੀ ਦੀ ਸ਼ਾਦੀ ਕਰ ਦਿੱਤੀ, ਕਿਸੇ ਨੂੰ ਰਾਸ਼ਨ ਦੇ ਦਿੱਤਾ, ਇਹ ਦਾਨੀ ਕਰਦਨ। ਇਸੇ ਤਰ੍ਹਾਂ ਮਹਾਰਾਜ ਦੇ ਚਰਨਾਂ ਵਿੱਚ ਵੀ ਅਨੇਕਾਂ ਗੁਰਸਿੱਖ ਆਉਂਦੇ, ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ। ਵੈਦ ਕੋਲ ਕਈ ਤਰ੍ਹਾਂ ਦੇ ਲੋਕ ਆਉਂਦੇ, ਇੱਥੇ ਵੀ ਸਾਰੇ ਇੱਕੋ ਜਿਹੇ ਨਹੀਂ ਆਉਂਦੇ, ਕਈ ਤਰ੍ਹਾਂ ਦੇ। ਸਤਸੰਗਤ ਵਿੱਚ ਆਉਣ ਵਾਲੇ ਵੀ ਕਈ ਤਰ੍ਹਾਂ ਦੇ ਲੋਕ ਹਨ ਤੇ ਜਿਹੋ ਜਿਹੋ ਜੀ ਕਿਹੋ ਦੀ ਭਾਵਨਾ, ਜੈਸੋ ਜੈਸੋ ਭਾਓ ਤੈਸੀ ਕਾਮਨਾ ਪਜਾਵੇ, ਉਹ ਇੱਛਾ ਪੂਰੀ ਹੋਏਗੀ। ਹੁਣ ਵੇਖਣਾ ਇਹ ਆ ਵੀ ਸਾਡੀ ਮੰਗ ਕੀ ਹੈ। ਮੰਗਣ ਵਾਸਤੇ ਆਉਂਦੇ ਆ ਸਾਰੇ, ਇਸ ਦਰਦ ਦੇ ਮੰਗਤੇ ਆ ਸਾਰੇ, ਹੁਣ ਵੇਖਣਾ ਇਹ ਆ ਵੀ ਸਾਡੀ ਮੰਗ ਕੀ ਹੈ। ਫਿਰ ਸਤਿਗੁਰਾਂ ਨੇ ਮੰਗਣਾ ਵੀ ਸਿਖਾਇਆ, ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ। ਕਹਿੰਦੇ ਜੇ ਮੰਗਤਾ ਬਣ ਕੇ ਆਇਆ ਹੀ ਆ ਤੇ ਗੁਰੂ ਦੇ ਦੁਆਰੇ ਤੋਂ ਮੰਗ ਸੱਚੇ ਪਾਤਸ਼ਾਹ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਤੁਸੀਂ ਆਪਣਾ ਨਾਮ ਦਿਓ, ਖਿਮਾ ਕਰਨਾ ਵਿਰਲੇ ਨੇ ਜਿਹੜੇ ਆ ਕੇ ਗੁਰਦੁਆਰੇ ਕਹਿਣ ਸੱਚੇ ਪਾਤਸ਼ਾਹ ਤੁਸੀਂ ਆਪਣਾ ਨਾਮ ਦਿਓ, ਕਈ ਤੇ ਗੁਰਦੁਆਰਿਆਂ ਵਿੱਚ ਜਾ ਕੇ ਵੀ ਆਪਣਾ ਹੀ ਨਾਂ ਲੱਭਦੇ ਨੇ। ਇੱਕ ਮਹਾਂਪੁਰਸ਼ਾਂ ਦਾ ਬਚਨ ਪੜ੍ਹਿਆ ਮੈਂ, ਉਹ ਕਹਿੰਦੇ ਅਸੀਂ ਗਏ ਜੀ ਕਿਸੇ ਗੁਰਦੁਆਰੇ ਵਿੱਚ ਇਤਿਹਾਸਕ ਅਸਥਾਨ ਤੇ, ਮੱਥਾ ਟੇਕਣ ਗਏ ਤੇ ਇੱਕ ਬਜ਼ੁਰਗ ਚਸ਼ਮਾ ਲੱਗਿਆ ਹੋਇਆ ਤੇ ਪੱਥਰਾਂ ਦੇ ਉੱਪਰੋਂ ਕੁਛ ਲੱਭਦਾ ਫਿਰਦਾ, ਟੋਲਦਾ ਫਿਰਦਾ। ਉਹ ਕਹਿਣ ਲੱਗੇ ਐ ਬਾਬਾ ਜੀ ਮਹਾਂਪੁਰਸ਼ੋ, ਸਰੀਰ ਤੁਹਾਡਾ ਬਿਰਧ ਹੋ ਗਿਆ, ਬਜ਼ੁਰਗ ਹੋ, ਤੇ ਜੇ ਕੁਝ ਗਵਾਚ ਗਿਆ ਤੇ ਦੱਸੋ, ਮੈਂ ਲਭਾ ਦਿਆਂ ਨਾਲ, ਕੀ ਲੱਭਦੇ ਪਏ ਹੋ? ਤੇ ਅੱਗੋਂ ਉਹ ਬਜ਼ੁਰਗ ਜਵਾਬ ਦੇ ਰਿਹਾ, ਕਹਿੰਦੇ ਪਿਛਲੇ ਸਾਲ 1000 ਰੁਪਈਆ ਦੇ ਕੇ ਗਿਆ ਸਾਂ, ਪ੍ਰਬੰਧਕਾਂ ਨੇ ਆਖਿਆ ਸੀ ਪੱਥਰ ਤੇ ਤੇਰਾ ਨਾਂ ਲਿਖਾਂਗੇ, ਉਹ ਲੱਭਦਾ ਵੀ ਲਿਖਿਆ ਕਿ ਨਹੀਂ? ਉਹ ਲੱਭਦਾ, ਚਸ਼ਮਾ ਲੱਗਿਆ ਹੋਇਆ, ਹੱਥ ਜੁੜ ਗਏ। ਉਹ ਮਹਾਂਪੁਰਖ ਹੱਥ ਜੁੜ ਗਏ, ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਕਿੱਦਾਂ ਦੇ ਲੋਕ ਨੇ ਗੁਰੂ ਘਰ ਆ ਕੇ ਵੀ ਆਪਣਾ ਹੀ ਨਾਮ ਲੱਭਦੇ, ਇੱਥੇ ਆ ਕੇ ਤੇ ਆਖੀਏ ਸਾਨੂੰ ਤੇਰਾ ਨਾਮ ਦੇ। ਕਹਿੰਦੇ ਗੁਰੂ ਘਰ ਚਿੱਟਾ, ਗੁਰੂ ਦਾ ਇਨਸਾਫ ਚਿੱਟਾ, ਉੱਤੇ ਲੱਗਿਆ ਹੋਇਆ ਸੰਗ ਮਰਮਰ ਵੀ ਚਿੱਟਾ, ਪਰ ਹੰਕਾਰੀਆਂ ਨੇ ਇਹਨੂੰ ਕਾਲਾ ਕਰ ਦਿੱਤਾ। ਗੁਰੂ ਘਰਾਂ ਨੂੰ ਵੀ ਅੱਜ ਹੰਕਾਰੀਆਂ ਦੇ ਹੰਕਾਰ ਨੇ ਕਾਲਾ ਕਰ ਦਿੱਤਾ, ਉਹ ਸੰਗ ਮਰਮਰ ਚਿੱਟਾ ਨਹੀਂ ਰਹਿ ਗਿਆ, ਨਾਂ ਲਿਖ ਲਿਖ ਕੇ ਕਾਲਾ ਕਰਤਾ।
ਸਤਨਾਮ।
ਵੇਖੋ ਗੁਰਦੁਆਰੇ ਚ ਕੋਈ ਬੰਦਾ ਇਹ ਗੱਲ ਕਵੇ ਵੀ ਜਿਹੜਾ ਗੁਰਦੁਆਰੇ ਪੱਥਰ ਲੱਗਿਆ ਹੋਇਆ ਇੱਦਾਂ ਦਾ ਮੈਂ ਲਾ ਲਾਂਗਾ ਆਪਣੇ ਘਰ, ਬਹੁਤੇ ਗੁਰਦੁਆਰਿਆਂ ਚ ਇਹ ਹਾਲ ਆ ਜਿੱਥੇ ਦੇ ਪ੍ਰਬੰਧਕ ਥੋੜੇ ਜਿਹੇ ਕਰੜੇ ਨੇ ਨਾ, ਉਹਨਾਂ ਨੇ ਸਿੱਧਾ ਕਹਿ ਦੇਣਾ ਵੀ ਨਹੀਂ ਭਾਈ ਇਹ ਗੁਰੂ ਘਰ ਦੀ ਇਮਾਰਤ ਹੈ, ਪੱਥਰ ਸੋਹਣਾ ਨਹੀਂ ਲੱਗਦਾ ਜਿਹਦੇ ਉੱਤੇ ਨਾਂ ਲਿਖ ਦਿੱਤਾ ਜਾਏ ਕਾਲਾ, ਚਿੱਟਾ ਪੱਥਰ ਚਿੱਟਾ ਹੀ ਸੋਹਣਾ ਲੱਗਦਾ, ਜੇ ਵਿੱਚ ਇਹਦੇ ਨਾਮ ਘੱਟ ਦਿਆਂਗੇ ਉਹ ਸੋਹਣਾ ਨਹੀਂ ਲੱਗੇਗਾ, ਪੱਥਰ ਦਾ ਰੂਪ ਨਹੀਂ ਰਹਿ ਜਾਂਦਾ। ਉਹ ਨਹੀਂ ਲਿਖਦੇ ਕਦੇ ਜਿਹੜੇ ਸਿਆਣੇ ਪ੍ਰਬੰਧਕ ਨੇ, ਉਹਨਾਂ ਨੂੰ ਪਤਾ ਵੀ ਚੰਗਾ ਨਹੀਂ ਲੱਗੇਗਾ, ਗੁਰੂ ਘਰ ਵਿੱਚ ਪੱਥਰ ਲੱਗੇ ਬਿਲਕੁਲ ਸਾਫ਼। ਤੇ ਜੇ ਕੋਈ ਕਵੇ ਵੀ ਇੱਦਾਂ ਦਾ ਪੱਥਰ ਦੱਸ ਤੂੰ ਘਰ ਲਾ ਲਏਗਾ ਜਿਹਦੇ ਉੱਤੇ ਸਾਰੇ ਟੱਬਰ ਦੇ ਨਾਂ ਲਿਖੇ ਹੋਏ, ਆਪਣੀ ਕੋਠੀ ਵਿੱਚ ਜਦੋਂ ਕੋਠੀਆਂ 'ਚ ਪੱਥਰ ਲੱਗਦਾ ਹੈ ਵੀ ਇੱਦਾਂ ਦਾ ਪੱਥਰ ਲਾਉਣਾ ਸੋਹਣਾ ਲੱਗੇਗਾ, ਆਪਾਂ ਕਵਾਂਗੇ ਨਹੀਂ, ਜਿਹਦੇ 'ਤੇ ਕਾਲੇ ਅੱਖਰ ਲਿਖੇਗਾ ਸੋਹਣਾ ਹੀ ਨਹੀਂ ਲੱਗਦਾ, ਉਹ ਫੱਬਦਾ ਹੀ ਨਹੀਂ। ਪਰ ਗੁਰੂ ਘਰਾਂ 'ਚ ਆਪਾਂ ਵੇਖਿਆ ਅੱਜ ਖਿਮਾ ਕਰਨਾ, ਬਹੁਤੇ ਗੁਰਦੁਆਰਿਆਂ ਵਿੱਚ ਤਾਂ ਕੋਈ ਸਾਫ਼ ਪੱਥਰ ਦਿਸਦੇ ਹੀ ਨਹੀਂ, ਬਸ ਕਾਲਾ ਹੀ ਕੀਤਾ ਪਿਆ ਸਾਰਾ, ਇਹਨੇ 1000 ਦਿੱਤਾ, ਇਹਨੇ 500 ਦਿੱਤਾ, ਜਿਹਨੇ 100 ਵੀ ਦਿੱਤਾ ਉਹ ਵੀ ਲਿਖਿਆ ਹੋਇਆ। ਗੁਰੂ ਘਰ ਚਿੱਟਾ, ਗੁਰੂ ਦਾ ਇਨਸਾਫ ਚਿੱਟਾ, ਲੱਗਿਆ ਸੰਗ ਮਰਮਰ ਵੀ ਚਿੱਟਾ, ਪਰ ਹੰਕਾਰੀਆਂ ਨੇ ਉਹਨੂੰ ਵੀ ਕਾਲਾ ਕਰ ਦਿੱਤਾ। ਸਤਿਸੰਗ ਜੀ ਧਿਆਨ ਦੇਣਾ, ਗੁਰਦੁਆਰੇ ਆ ਕੇ ਤੇ ਅਸੀਂ ਆਖਣਾ ਮਹਾਰਾਜ ਤੁਸੀਂ ਆਪਣਾ ਨਾਮ ਦੇ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ
ਰੰਗ ਰਾਤਾ
ਰੰਗ ਰਾਤਾ। ਸੱਚੇ ਪਾਤਸ਼ਾਹ ਆਪਣਾ ਨਾਮ ਦਿਓ ਤੇ ਰੰਗ ਚਾੜ ਦਿਓ, ਆਪਣਾ ਰੰਗ ਚਾੜੋ, ਦੁਨਿਆਵੀ ਰੰਗ ਨਹੀਂ ਸੋਹਣਾ ਲੱਗਦਾ, ਕਿਰਪਾ ਕਰੋ ਉਹ ਰੂਪ ਬਖਸ਼ੋ ਜਿਹੜਾ ਭਗਤਾਂ ਤੇ ਹੁੰਦਾ, ਉਹ ਰੂਪ ਦੇ ਦਿਓ। ਭਗਤ ਕਬੀਰ ਜੀ ਦੇ ਕੋਲ ਆਇਆ ਇੱਕ ਸੇਠ ਬੜਾ ਤਕੜਾ ਸੀ, ਆ ਕੇ ਉਹਨੇ ਅਸ਼ਰਫੀਆਂ ਸੋਨੇ ਦੀਆਂ ਰੱਖ ਦਿੱਤੀਆਂ। ਆ ਲਓ ਜੀ ਭਗਤ ਜੀ, ਕਾਹਦੇ ਵਾਸਤੇ ਰੱਖ ਲਿਆ, ਕਿਰਪਾ ਕਰ ਦਿਓ ਦੱਸੋ ਤੇ ਸਹੀ ਵੀ ਅਸ਼ਰਫੀਆਂ ਦੇ ਕਾਹਦੇ ਵਾਸਤੇ ਰਿਹਾ, ਲੈਣਾ ਕੀ ਆ? ਕਹਿੰਦੇ ਜੀ ਕਿਰਪਾ ਕਰੋ, ਮਾਇਆ ਬੜੀ ਆ, ਜ਼ਮੀਨ ਜਾਇਦਾਦ ਬਹੁਤ ਹੈ, ਪਰ ਜਿਹੜਾ ਤੁਹਾਡੇ ਤੇ ਖੇੜਾ ਉਹ ਮੇਰੇ 'ਚ ਹੈ ਨਹੀਂ, ਜਦੋਂ ਮੈਂ ਤੁਹਾਡੇ ਵੱਲ ਵੇਖਣਾ ਤੁਸੀਂ ਕਿੰਨੇ ਖੁਸ਼ ਖੁਸ਼ ਰਹਿੰਦੇ ਹੋ, ਖੱਡੀਆਂ ਬੁਣਦੇ ਵੀ ਖੁਸ਼ ਰਹਿੰਦੇ ਹੋ, ਇਹ ਖੇੜਾ ਮੇਰੀ ਝੋਲੀ 'ਚ ਪਾ ਦਿਓ, ਦੱਸੋ ਖਾਂ ਕਿਵੇਂ ਮਿਲਦਾ? ਉਹ ਕਹਿੰਦੇ ਇਹਦੇ ਨਾਲ ਨਹੀਂ ਮਿਲਦਾ, ਕੰਚਨ ਸਿਉਂ ਪਾਈਏ ਨਹੀਂ ਤੋਲ, ਸੋਨੇ ਨਾਲ ਨਹੀਂ ਮਿਲਦਾ, ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਕੇ ਲਿਆ ਕੋ ਸਤਨਾਮ।
ਵਾਹਿਗੁਰੂ।
ਇਹ ਮਾਇਆ ਨਾਲ ਥੋੜਾ ਮਿਲਦਾ ਭਾਈ, ਜੇ ਮਾਇਆ ਨਾਲ ਮਿਲਦਾ ਹੋਵੇ ਤੇ ਜਿਹੜੇ ਮਾਇਆ ਧਾਰੀ ਪੈਸੇ ਵਾਲੇ ਬਹੁਤੇ ਲੋਕ ਆ ਤੇ ਉਹ ਤੇ ਰੱਬ ਨੂੰ ਬੰਨ ਕੇ ਬਿਠਾ ਲੈਣ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਆ ਨਾਨਕ ਜਹ ਪ੍ਰੀਤ ਨਹੀਂ ਭਗਵੰਤ। ਪੰਜ ਗੁਣ ਕਿਸੇ ਵਿਰਲੇ ਵਿਰਲੇ ਬੰਦੇ ਚ ਹੁੰਦੇ ਨੇ, ਬਹੁਤ ਘੱਟ ਇਕੱਠੇ ਪੰਜ ਗੁਣ। ਕੀ? ਅਤ ਸੁੰਦਰ, ਬਹੁਤਾ ਸੋਹਣਾ ਹੋਵੇ, ਕੁਲੀਨ, ਉੱਚੀ ਕੁਲ ਵਿੱਚ ਜਨਮ ਲਿਆ ਹੋਵੇ। ਅਤ ਸੁੰਦਰ ਕੁਲੀਨ ਚਤਰ, ਬੜਾ ਚਤਰ ਹੋਵੇ, ਬੁੱਧੀ ਬੜੀ ਤੇਜ਼ ਹੋਵੇ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ, ਗੱਲ ਕਰਨ ਦਾ ਵੀ ਪਤਾ ਹੋਵੇ ਚਾਰ ਬੰਦਿਆਂ ਚ ਬਹਿ ਕੇ, ਧੰਨਵੰਤ। ਮਾਇਆ ਵੀ ਹੋਵੇ ਕੋਲ, ਯਾਦ ਰੱਖਿਓ ਜਿਹਦੇ ਕੋਲ ਪਹਿਲਾ ਗੁਣ ਹੋਵੇ ਦੂਜੇ ਚਾਰ ਨਾ ਹੋਣ ਉਹਦੀ ਬਹੁਤੀ ਕਦਰ ਨਹੀਂ ਪੈਂਦੀ। ਵੀ ਕੋਈ ਬੰਦਾ ਸੋਹਣਾ ਤੇ ਬੜਾ ਹੋਵੇ, ਸੋਹਣਾ ਬੜਾ ਹੋਵੇ ਤੇ ਉੱਚੀ ਕੁੱਲ ਵਿੱਚ ਜਨਮ ਨਾ ਹੋਇਆ, ਮਾਇਆ ਕੋਲ ਹੈ ਨਹੀਂ, ਉਹਦਾ ਸੁਹੱਪਣ ਵੀ ਕੀ ਹੋਏਗਾ ਫਿਰ। ਸੋਹਣੇ ਬੱਚੇ ਬੜੇ ਨੇ, ਛੱਪਰੀ ਵਿੱਚ ਜਨਮ ਹੋਇਆ, ਗਰੀਬੀ ਹੈ, ਮਾਇਆ ਹੈ ਨਹੀਂ, ਬੱਚਾ ਸੋਹਣਾ ਬਹੁਤ ਹੈ ਪਰ ਉਹ ਸੋਹਣਾ ਵੀ ਉਹਦੀ ਬਹੁਤੀ ਕਦਰ ਨਹੀਂ। ਉੱਤੇ ਪਾਏ ਕੱਪੜੇ ਵੀ ਮੈਲੇ ਹੀ ਨੇ, ਕਈ ਕਈ ਦਿਨ ਇਸ਼ਨਾਨ ਨਾ ਕੀਤਾ, ਰੰਗ ਤੇ ਜ਼ਰੂਰ ਸੋਹਣਾ ਪਰ ਦੂਜੇ ਚਾਰ ਗੁਣ ਨਾ ਹੋਣ ਕਰਕੇ ਪਹਿਲੇ ਦੀ ਵੀ ਕਦਰ ਨਹੀਂ ਪਈ। ਆਖੋ ਸਤਨਾਮ। ਅਤ ਸੁੰਦਰ, ਬਹੁਤਾ ਹੀ ਸੋਹਣਾ ਹੋਵੇ, ਕੁਲੀਨ, ਦੋ ਹੋ ਆ ਜਾਣ ਗੁਣ ਕਿਸੇ 'ਚ, ਸੋਹਣਾ ਵੀ ਹੋਵੇ ਤੇ ਉੱਚੀ ਕੁੱਲ ਵਿੱਚ ਜਨਮ ਵੀ ਹੋਵੇ। ਜੇ ਦੂਜੇ ਤਿੰਨ ਗੁਣ ਹੀ ਹੈ ਨਹੀਂ, ਵੀ ਨਾ ਦਿਮਾਗ ਕੰਮ ਕਰਦਾ, ਨਾ ਚਾਰ ਬੰਦਿਆਂ 'ਚ ਬਹਿ ਕੇ ਗੱਲ ਕਰਨ ਦਾ ਪਤਾ, ਨਾ ਕੋਲ ਮਾਇਆ, ਤੇ ਪਹਿਲੇ ਦੋ ਵੀ ਕਿਸੇ ਲਈ ਕੰਮ ਨਹੀਂ ਆਉਂਦੇ। ਅਤ ਸੁੰਦਰ ਕੁਲੀਨ, ਜੇ ਕਿਸੇ ਕੋਲ ਤਿੰਨ ਹੋਣ ਗੁਣ, ਚਤਰ ਵੀ ਹੋਵੇ, ਸਿਆਣਾ ਵੀ ਹੋਵੇ, ਉੱਚੀ ਕੁੱਲ ਵਿੱਚ ਜਨਮ ਵੀ ਲਿਆ ਹੋਵੇ, ਸੋਹਣਾ ਵੀ ਹੋਵੇ, ਜੇ ਦੋ ਗੁਣ ਰਹਿ ਗਏ ਨਾ, ਚਾਰ ਬੰਦਿਆਂ 'ਚ ਬਹਿ ਕੇ ਗੱਲ ਕਰਨ ਦਾ ਹੀ ਪਤਾ ਨਹੀਂ, ਸਿਆਣਾ ਤੇ ਬੜਾ, ਉਹਦੇ ਪਹਿਲੇ ਤਿੰਨ ਗੁਣ ਵੀ ਕਿਸੇ ਕੰਮ ਨਹੀਂ। ਤੇ ਜੇ ਕਿਸੇ ਕੋਲ ਚਾਰ ਗੁਣ ਆ ਜਾਣ, ਸੋਹਣਾ ਵੀ ਹੋਵੇ, ਉੱਚੀ ਕੁੱਲ ਵਿੱਚ ਜਨਮ ਵੀ ਲਿਆ ਹੋਵੇ, ਤੇ ਸਾਧ ਸੰਗਤ ਚਲਾਕ ਵੀ ਬੜਾ ਹੋਵੇ, ਸਿਆਣਾ ਵੀ ਹੋਵੇ, ਬੁੱਧੀ ਬੜੀ ਕੰਮ ਕਰਦੀ ਹੋਵੇ, ਚਾਰ ਬੰਦਿਆਂ 'ਚ ਬਹਿ ਕੇ ਗੱਲ ਕਰਨ ਦਾ ਉਹਨੂੰ ਪਤਾ ਵੀ ਹੋਵੇ, ਪਰ ਜੇ ਕੋਲ ਚਾਰ ਦਮੜੇ ਨਹੀਂ ਤੇ ਲੋਕਾਂ ਨੇ ਕਹਿਣਾ ਚਲੋ ਆਪਣੀ ਸਿਆਣਪ ਆਪਣੇ ਕੋਲ ਹੀ ਰੱਖ, ਸਿਆਣਾ ਬੜਾ, ਗੱਲ ਬੜੀ ਪਤੇ ਦੀ ਕਰਦਾ ਪਰ ਕਰੇ ਕੀ, ਕੱਪੜੇ ਪਾਟੇ ਪਾਏ ਨੇ, ਗਰੀਬੀ ਹੈ, ਤੇ ਜਦੋਂ ਸਾਰੇ ਬੰਦੇ ਪਿੰਡ ਦੇ ਬੈਠੇ ਹੁੰਦੇ ਨੇ ਉਹਨੂੰ ਚੁੱਪ ਕਰਾ ਦੇ, ਤੂੰ ਚੁੱਪ ਕਰ, ਤੂੰ ਕੀ ਗੱਲ ਕਰਦਾ, ਚੁੱਪ ਕਰ, ਉਹਨੂੰ ਬੋਲਣ ਹੀ ਨਹੀਂ ਦਿੰਦੇ। ਕਿਉਂ? ਇਹਦੇ ਕੋਲ ਮਾਇਆ ਹੈ, ਤੇ ਮਾਇਆ ਧਾਰੀ ਭਾਵੇਂ ਜਿਹੋ ਜਿਹਾ ਮਰਜ਼ੀ ਹੋਵੇ, ਇਹਨੂੰ ਤੇ ਪ੍ਰਧਾਨ ਬਣਾਉਣਾ। ਆਖੋ ਸਤਨਾਮ। ਭਾਵੇਂ ਰੋਜ਼ ਪੀਂਦਾ ਹੋਵੇ, ਰੋਜ਼ ਰੱਜ ਕੇ ਪੀਣ ਵਾਲਾ ਹੋਵੇ, ਕਹਿਣਗੇ ਇਹਨੂੰ ਅੱਗੇ ਲਾਓ ਜੀ, ਇਹ ਮੋਹਰੀ ਹੈ, ਪਤਾ ਵੀ ਇਹ ਪੈਸਾ ਖਰਚੇਗਾ, ਮੋਹਰੀ ਇਹਨੂੰ ਬਣਾਓ, ਪੈਸਾ ਹੈ ਇਹਦੇ ਕੋਲ, ਭਾਵੇਂ ਮਤ ਨਹੀਂ, ਸੋਹਣਾ ਨਹੀਂ, ਭਾਵੇਂ ਕੁਝ ਹੀ ਹੈ, ਭਾਵੇਂ ਇਹਨੂੰ ਚਾਰ ਬੰਦਿਆਂ 'ਚ ਬਹਿ ਕੇ ਗੱਲ ਕਰਨ ਦਾ ਪਤਾ ਨਹੀਂ, ਨਾ ਭਾਵੇਂ ਇਹਦਾ ਦਿਮਾਗ ਵੀ ਕੰਮ ਨਹੀਂ ਕਰਦਾ, ਪਰ ਪੈਸਾ ਤੇ ਹੈ ਨਾ ਇਹਦੇ ਕੋਲ, ਬਸ ਮਾਇਆ ਦੇ ਯਾਰ ਨੇ ਸਾਰੇ। ਲਓ ਜੀ, ਕਿਸੇ ਕੋਲ ਪੰਜ ਵੀ ਆ ਜਾਣ, ਸੋਹਣਾ ਵੀ ਹੋਵੇ, ਉੱਚੀ ਕੁੱਲ ਵਿੱਚ ਜਨਮ ਵੀ ਲਿਆ ਹੋਵੇ, ਚਤਰ ਵੀ ਬੜਾ ਹੋਵੇ, ਚਾਰ ਬੰਦਿਆਂ 'ਚ ਬਹਿ ਕੇ ਗੱਲ ਕਰਨ ਦਾ ਵੀ ਪਤਾ ਹੋਵੇ ਤੇ ਮਾਇਆ ਵੀ ਬੜੀ ਹੋਵੇ, ਜੇ ਛੇਵਾਂ ਨਹੀਂ ਤੇ ਕਹਿੰਦੇ ਪੰਜੇ ਵੀ ਕਿਸੇ ਕੰਮ ਦੇ, ਉਹ ਕਿਹੜਾ? ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕ ਜਹ ਪ੍ਰੀਤ ਨਹੀਂ ਭਗਵੰਤ। ਕਹਿੰਦੇ ਮ੍ਰਿਤਕ ਹੈ, ਉਹ ਮਰਿਆ ਹੋਇਆ, ਲਾਸ਼ ਹੀ ਤੁਰੀ ਫਿਰਦੀ ਹੈ, ਜੇ ਪ੍ਰੀਤੀ ਭਗਵੰਤ ਨਾਲ ਨਹੀਂ, ਜੇ ਪ੍ਰੀਤੀ ਪਰਮੇਸ਼ਵਰ ਨਾਲ ਨਹੀਂ, ਤੇ ਕਹਿੰਦੇ ਜਿਉਂਦਾ ਹੀ ਮੁਰਦਾ ਤੁਰਿਆ ਫਿਰਦਾ। ਆਖੋ ਸਤਨਾਮ। ਜੇ ਜ਼ਮੀਰ ਦਾ ਜੀਵਨ ਹੀ ਹੈ ਨਹੀਂ ਕੋਲ, ਇੱਕ ਸਰੀਰ ਦਾ ਜੀਵਨ ਹੁੰਦਾ, ਇੱਕ ਜ਼ਮੀਰ ਦਾ ਜੀਵਨ ਹੁੰਦਾ, ਤੇ ਸਰੀਰ ਦਾ ਜੀਵਨ ਤੇ ਬਹੁਤ ਕੋਲ ਆ, ਜ਼ਮੀਰ ਦਾ ਜੀਵਨ ਕਿਸੇ ਵਿਰਲੇ ਵਿਰਲੇ ਕੋਲ, ਵਿਰਲੇ ਵਿਰਲੇ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਕਹਿੰਦੇ ਜਿਹਦੀ ਪੱਤ ਲੈ ਜਾਵੇ ਉਹਦਾ ਜੋ ਵੀ ਖਾਣਾ ਵੀ ਹਰਾਮ ਹੈ, ਪਰ ਸਤਿਗੁਰੂ ਕਹਿੰਦੇ ਨੇ ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਕਹਿੰਦੇ ਜਿਉਂਦਾ ਹੀ ਉਹ ਆ ਜਿਹਦੇ ਅੰਦਰ ਵਾਹਿਗੁਰੂ ਦਾ ਨਾਮ ਵਸਿਆ, ਪੱਤ ਹੀ ਉਹਨਾਂ ਦੀ, ਦੂਜੇ ਦੀ ਕਾਹਦੀ ਪੱਤ ਹੈ। ਆਖੋ ਸਤਨਾਮ। ਪੱਤ ਹੀ ਨਾਮ ਜਪਣ ਵਾਲਿਆਂ ਦੀ,
ਤੇ ਸਰੀਰ ਦੇ ਜੀਵਨ ਦੇ ਨਾਲ ਨਾਲ ਸਾਨੂੰ ਜ਼ਮੀਰ ਦਾ ਜੀਵਨ ਵੀ ਮਿਲਿਆ। ਦੋ ਤਰ੍ਹਾਂ ਦਾ ਜੀਵਨ, ਤੇ ਜਿੱਦਣ ਜ਼ਮੀਰ ਜਿਉਂਦੀ ਹੈ, ਸੁਰਤ ਜਾਗ ਪੈਂਦੀ ਹੈ, ਜ਼ਮੀਰ ਜਾਗਦੀ ਹੈ, ਤੇ ਉਹ ਉਸ ਦਿਨ ਸਮਝ ਲਓ ਗੁਰੂ ਘਰ ਵਿੱਚ ਜਨਮ ਹੋ ਗਿਆ। ਸਤਿਗੁਰ ਕੇ ਜਨਮੇ ਗਵਨ ਮਟਾਇਆ। ਇੱਕ ਜਨਮ ਉਹ ਆ ਜਿਹੜਾ ਮਾਤਾ ਦੀ ਕੋਖ ਚੋਂ ਲਿਆ, ਜਨਮ ਹੋ ਗਿਆ ਬੱਚੇ, ਸਰੀਰ ਜੰਮਿਆ। ਖਿਮਾ ਕਰਨਾ, ਕਈ ਵਾਰੀ ਜ਼ਮੀਰ ਤੇ ਜੰਮਦੀ ਹੋਈ ਨਹੀਂ। ਜ਼ਮੀਰ ਦਾ ਜੀਵਨ ਕਿਸੇ ਵਿਰਲੇ ਵਿਰਲੇ ਕੋਲ ਹੁੰਦਾ, ਤੇ ਜਿਹਦੀ ਜ਼ਮੀਰ ਮਰ ਚੁੱਕੀ ਹੋਵੇ ਉਹ ਤੇ ਕਹਿੰਦੇ ਲਾਸ਼ ਹੀ ਤੁਰੀ ਫਿਰਦੀ ਦੁਨੀਆ 'ਚ। ਉਹਦਾ ਜਿਉਣਾ ਤਰਕਾਰ ਯੋਗ ਦੱਸੇ, ਤੇ ਸਤ ਸੰਗਤ ਮਰਦ ਦੇ ਚਰਣਾਂ ਵਿੱਚ ਆ ਕੇ ਅਰਜ ਕਰੀਏ, ਸੱਚੇ ਪਾਤਸ਼ਾਹ ਇਹ ਸਰੀਰ ਦੇ ਜੀਵਨ ਦੇ ਨਾਲ ਨਾਲ ਮੈਨੂੰ ਜ਼ਮੀਰ ਦਾ ਜੀਵਨ ਵੀ ਬਖਸ਼ੋ, ਕਿਰਪਾ ਕਰੋ। ਮੈਂ ਅੰਮ੍ਰਿਤ ਵੇਲੇ ਜਾਗਾਂ, ਅੰਮ੍ਰਿਤ ਵੇਲੇ ਜਾਗਣਾ ਮਾੜੀ ਗੱਲ ਨਹੀਂ, ਅੰਮ੍ਰਿਤ ਵੇਲੇ ਜਾਗ ਕੇ ਆਪਣੀ ਸੁਰਤ ਨੂੰ ਜਗਾਉਣ ਦੀ ਕੋਸ਼ਿਸ਼ ਕਰਨੀ। ਤੇ ਜੇ ਅੰਮ੍ਰਿਤ ਵੇਲੇ ਉੱਠਦਾ ਤੇ ਲੋਕਾਂ ਨੂੰ ਪੁੱਛਦਾ ਫਿਰਦਾ ਕਿੰਨੇ ਵਜੇ ਇਸ਼ਨਾਨ ਕਰਦਾ ਤੂੰ, ਮੈਂ ਜੀ 4 ਵਜੇ ਉੱਠਦਾ। ਲੈ ਮੈਂ ਤੇ 2 ਤੋਂ 1 ਮਿੰਟ ਲੇਟ ਨਹੀਂ ਹੋਇਆ ਕਰ। ਕੋਈ ਕਹਿੰਦਾ ਮੈਂ 12:30 ਵਜੇ ਜਾਗਦਾ, ਕੋਈ ਕਹਿੰਦਾ ਮੈਂ ਸਾਰੀ ਰਾਤ ਸੌਂਦਾ ਹੀ ਨਹੀਂ। ਇਮਾਨ ਉਹਨਾਂ ਦਾ ਅੰਮ੍ਰਿਤ ਵੇਲਾ ਅੰਮ੍ਰਿਤ ਨਹੀਂ ਰਹਿ ਗਿਆ, ਉਹਨਾਂ ਦਾ ਅੰਮ੍ਰਿਤ ਵੇਲਾ ਤੇ ਜ਼ਹਿਰ ਬਣ ਗਿਆ। ਜੇ ਮਨ ਵਿੱਚ ਹੰਕਾਰ ਕਰ ਲਿਆ, ਮਨ ਵਿੱਚ ਮਾਨ ਆ ਗਿਆ, ਅੰਮ੍ਰਿਤ ਕਾਹਦਾ ਰਹਿ ਗਿਆ। ਉੱਥੇ ਜਾਗਣਾ ਤੇ ਤਾਂ ਸੀ ਜੇ ਅਸੀਂ ਸੁਰਤ ਨੂੰ ਜਗਾਈਏ, ਤੇ ਜੇ ਸੁਰਤ ਸੁੱਤੀ ਹੋਈ ਪਈ ਰਹੀ, ਹੰਕਾਰ ਵੱਧਦਾ ਗਿਆ। ਐਵੇਂ ਹੀ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਹੰ ਅਧਿਕ ਬੁੱਧ ਵੱਧ, ਅਧਿਕ ਅਹੰ ਬੁੱਧ ਵੱਧ, ਪਿਆਰੇ ਇਨ ਬਿਦ ਮਿਲਣ ਨਾ ਜਾਈ। ਮੈਂ ਕੀਏ ਕਰਬ ਅਨੇਕਾਂ, ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ। ਮਰਦ ਚਰਨਾਂ ਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਵਿਵੇਕ ਬੁੱਧ ਦਿਓ। ਤੇ ਵਿਵੇਕੀ, ਵਿਵੇਕ ਕੋਈ ਧਾਰਨ ਵਾਲੀ ਚੀਜ਼ ਨਹੀਂ, ਵਿਵੇਕ ਅੱਖਾਂ ਤੇ ਵੀ ਵਿਵੇਕ, ਕੰਨਾਂ ਤੇ ਵੀ ਵਿਵੇਕ, ਜੀਭ ਤੇ ਵੀ ਵਿਵੇਕ। ਸੁਣੀਏ ਤੇਰੀ ਬਾਣੀ ਸੁਣੀਏ, ਬੋਲੀਏ ਸਦਾ ਬਾਣੀ ਹੀ ਬੋਲੀਏ, ਅੱਖਾਂ ਨਾਲ ਵੇਖੀਏ ਤੇ ਤੈਨੂੰ ਹੀ ਵੇਖੀਏ। ਬਸ ਕਿਰਪਾ ਕਰ ਦਿਓ, ਆਓ ਸਾਰੇ ਰਲ ਕੇ ਅਰਦਾਸ ਕਰੀਏ। ਸੱਚੇ ਪਾਤਸ਼ਾਹ ਮਿਹਰ ਕਰਨ, ਆਪ ਜੀ ਦੇ ਦਰ ਤੇ ਆਏ ਆ, ਆਪਣੇ ਰੰਗਾਂ ਵਿੱਚ ਰੰਗੋ, ਕਿਰਪਾ ਕਰੋ।
ਮੈਨੂੰ ਆਪਣੇ ਰੰਗਾਂ ਦੇ ਵਿੱਚ ਰੰਗ ਮਾਲ, ਮੈਨੂੰ ਆਪਣੇ ਰੰਗਾਂ ਵਿੱਚ ਰੰਗ ਮਾਲ, ਮੈਨੂੰ ਆਪਣੇ ਰੰਗਾਂ ਵਿੱਚ ਰੰਗ ਮਾਲ, ਮੈਨੂੰ ਆਪਣੇ ਰੰਗਾਂ ਵਿੱਚ ਰੰਗ ਮਾਲ।
ਬਿਸਰਨੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਣ ਹੈ। ਪਿਆਰ ਵਾਲੇ ਤੇ ਕਹਿੰਦੇ ਨੇ ਜਦੋਂ ਉਹਦਾ ਨਾਮ ਵਿਸਰ ਜਾਂਦਾ ਤੇ ਜਾਨ ਨਿਕਲਣ ਲੱਗ ਪੈਂਦੀ, ਜਦੋਂ ਉਹਨੂੰ ਵਿਸਰ ਜਾਈਦਾ ਤੇ ਜਾਨ ਨਿਕਲਦੀ, ਤੇ ਜਿਉਂਦੇ ਹੀ ਤਾਂ ਜੇ ਉਹ ਸਾਨੂੰ ਯਾਦ ਹੈ। ਆਖਾਂ ਜੀਵਾਂ ਵਿਸਰੇ ਮਰ ਜਾ, ਆਖਣ ਔਖਾ
ਸੱਚਾ ਨਾਮ
ਸੱਚਾ ਨਾਮ। ਦਾਸ ਨੇ ਕੱਲ ਵੀ ਅਰਜ਼ ਕੀਤੀ ਸੀ, ਬੱਚਿਆਂ ਦੀ ਲੋੜ ਆ, ਪਰਿਵਾਰ ਦੀ ਲੋੜ ਆ, ਪਰ ਸਭ ਤੋਂ ਵੱਧ ਪ੍ਰੀਤੀ ਜਿਹੜੀ ਆ ਗੁਰਸਿੱਖ ਦੀ ਆਪਣੇ ਗੁਰੂ ਨਾਲ ਚਾਹੀਦੀ। ਰਹੋ ਬੱਚਿਆਂ ਚ, ਜੇ ਬੱਚਿਆਂ ਪਿੱਛੇ ਜਾਣ ਮਾਰਨ ਨੂੰ ਤਿਆਰ ਆ, ਚੱਕਿਆ ਗੰਡਾਸਾ ਤੇ ਮਾਰ ਦੇਣਾ ਜਾਂ ਮਰ ਜਾਂਗੇ ਜਾਂ ਮਾਰ ਦਿਆਂਗੇ, ਜ਼ਮੀਨ ਪਿੱਛੇ ਜੇ ਤਿਆਰ ਆ ਨਾ, ਇੱਦਾਂ ਦੀ ਭਾਵਨਾ ਆਪਣੇ ਗੁਰੂ ਵਾਸਤੇ ਫਿਰ ਹੈ ਗੁਰਸਿੱਖੀ। ਜੇ ਬੱਚਿਆਂ ਵਾਸਤੇ ਮਰਨ ਮਾਰਨ ਵਾਸਤੇ ਤਿਆਰ ਹੋ ਜਾਂਦਾ, ਇੱਕ ਵਾਰੀ ਖੂਨ ਵਾਲਾ ਮਾਰ ਜਾਂਦਾ ਵੀ ਕਿਵੇਂ ਕਹਿਤਾ ਕਿਸੇ ਨੇ ਕੁਛ, ਇੱਦਾਂ ਸਤਿਗੁਰਾਂ ਨਾਲ ਪ੍ਰੇਮ ਹੋਵੇ, ਰਹਿਣਾ ਘਰ ਜੀ ਆ ਗੁਰੂ
ਸਤਨਾਮ।
ਇਹ ਹੈ ਗੁਰਸਿੱਖੀ, ਬੱਚਿਆਂ ਨੂੰ ਛੱਡੋ ਨਾ ਪਰਿਵਾਰ ਚ ਰਹਿ ਕੇ, ਬੱਚਿਆਂ ਚ ਰਹਿ ਕੇ ਮਹਾਰਾਜ ਨੇ ਆਖਿਆ ਮੈਨੂੰ ਉਹਨਾਂ ਸਿੱਖਾਂ ਦੀ ਲੋੜ ਨਹੀਂ ਜਿਹੜੇ ਘਰ ਬਾਰ ਛੱਡ ਕੇ ਆ ਕੇ ਮੇਰੇ ਕੋਲ ਰਹਿਣ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਨੂੰ ਉਹਨਾਂ ਦੀ ਲੋੜ ਏ ਜਿਹੜੇ ਆਪਣੇ ਹਿਰਦੇ ਰੂਪੀ ਘਰਾਂ ਚ ਬਹਿਣ ਨੂੰ ਮੈਨੂੰ ਥਾਂ ਦੇਣ, ਉਹਨਾਂ ਦੀ ਲੋੜ ਆ ਮੈਨੂੰ। ਘਰ ਚ ਰਹੋ, ਬੱਚਿਆਂ ਚ ਰਹੋ, ਪਰਿਵਾਰ ਚ ਰਹੋ, ਪਰ ਇਹ ਰਿਸ਼ਤੇਦਾਰੀਆਂ ਝੂਠੀਆਂ ਨੇ ਸਾਰੀਆਂ। ਖਿਮਾ ਕਰਨਾ ਉਹੀ ਬਾਪੂ ਆ ਜਿਹਨੇ ਕਮਾਈ ਕੀਤੀ, ਹਲ ਵਾਹੇ, ਕੋਠੀ ਬਣਾਈ, ਗੱਡੀਆਂ ਲਿਆਂਦੀਆਂ, ਸਭ ਕੁਛ ਦਿੱਤਾ, ਚੜ੍ਹਾਈ ਕਰ ਗਿਆ, ਮਰਨ ਤੋਂ ਬਾਅਦ ਸੁਪਨੇ ਵਿੱਚ ਵੀ ਆਇਆ ਬੱਚੇ ਚੰਗਾ ਨਹੀਂ ਸਮਝਦੇ। ਜਿੱਦਣ ਸਾਡੇ ਮਰਿਆ ਹੋਇਆ ਸੁਪਨੇ 'ਚ ਆ ਜਾਂਦਾ ਨਾ ਕੋਈ ਮਰਿਆ ਹੋਇਆ, ਤੇ ਅਸੀਂ ਕੋਈ ਬਾਬਾ ਲੱਭਦੇ ਹਾਂ ਵੀ ਅਸੀਂ ਉੱਥੋਂ ਅਰਦਾਸ ਕਰਾਈਏ ਵੀ ਇਹ ਮਰਿਆ ਸੁਪਨੇ 'ਚ ਆਉਂਦਾ ਕਿਤੇ ਕੋਈ ਭਾਂਡਾ ਹੀ ਨਾ ਵਰਤ ਜਾਵੇ। ਜੇ ਅਸੀਂ ਵੱਡਿਆਂ ਨੂੰ ਚੰਗਾ ਨਹੀਂ ਸਮਝਦੇ, ਸੁਪਨੇ 'ਚ ਆਉਣਾ ਵੀ ਚੰਗਾ ਨਹੀਂ ਸਮਝਦੇ, ਸਾਡੇ ਨਾਲ ਵੀ ਤੇ ਇੱਦਾਂ ਹੀ ਹੋਏਗੀ। ਜਿਹੜੇ ਬੱਚੇ ਅੱਜ ਗਲਵੱਕੜੀਆਂ ਪਾਉਂਦੇ ਨੇ, ਜਿਹੜੇ ਕਹਿੰਦੇ ਨੇ ਬਾਪੂ ਤੇਰੇ ਬਿਨਾਂ ਮੈਂ ਬਚ ਨਹੀਂ ਸਕਦਾ, ਰਿਸ਼ਤੇਦਾਰ ਕਹਿੰਦੇ ਨੇ ਬਸ ਮੇਰਾ ਤੂੰ ਹੀ ਹੈ, ਸਾਡੇ ਨਾਲ ਵੀ ਤੇ ਫਿਰ ਇੱਦਾਂ ਹੀ ਹੋਏਗੀ। ਸਾਡੇ ਉੱਧਰ ਪਿੰਡਾਂ ਦੇ ਵਿੱਚ ਇੱਥੋਂ ਦਾ ਤੇ ਮੈਨੂੰ ਪਤਾ ਨਹੀਂ, ਵੱਖੋ ਵੱਖਰੇ ਹਿਸਾਬ ਨੇ, ਡੱਕਾ ਤੋੜਦੇ ਨੇ ਲੈ ਬਾਈ ਤੇਰੀ ਮੇਰੀ ਟੁੱਟ ਗਈ ਅੱਜ ਤੋਂ, ਡੱਕਾ ਤੋੜਨ ਦਾ ਮਤਲਬ ਹੀ ਇਹ ਹੁੰਦਾ। ਤੇ ਜੇ ਕਿਤੇ ਮਰੇ ਹੋਏ ਦਾ ਸੰਸਕਾਰ ਕਰਨ ਵੇਲੇ ਧੂੰਆਂ ਵੀ ਪਿੰਡ ਵਾਲੇ ਪਾਸੇ ਆ ਜਾਏ ਨਾ, ਤੇ ਲੋਕ ਮਾੜਾ ਮੰਨਦੇ ਨੇ, ਮਾੜਾ ਕਹਿਣਗੇ ਸੰਸਕਾਰ ਕਰਨਾ ਥੋੜਾ ਜਿਹਾ ਹਵਾ ਦਾ ਵੇਗ ਵੇਖ ਲਓ, ਜੇ ਮਾੜਾ ਮੋਟਾ ਬਦਲ ਜਾਏ ਪਿੰਡ ਵਾਲ ਨਾ ਧੂੰਆਂ ਆਵੇ। ਤੇ ਜੇ ਮਰੇ ਦਾ ਪਿੰਡ ਵਾਲ ਧੂੰਆਂ ਵੀ ਆ ਜਾਂਦਾ ਨਾ ਸੰਸਕਾਰ ਕਰਨ ਵੇਲੇ, ਤੇ ਲੋਕ ਇਹ ਕਹਿਣਗੇ ਇਕੱਲਾ ਨੀ ਇੱਕ ਅੱਧੇ ਨੂੰ ਹੋਰ ਵੀ ਲਿਜਾਊ, ਮਾੜਾ। ਪਿੰਡ ਵਾਲੇ ਪਾਸੇ ਲੋਕ ਧੂੰਆਂ ਆਉਣਾ ਵੀ ਚੰਗਾ ਨਹੀਂ ਸਮਝਦੇ। ਲੋ ਉਹੀ ਬੰਦਾ ਜਿਹੜਾ ਪਿੰਡ ਵਿੱਚ ਤੁਰਿਆ ਫਿਰਦਾ ਸੀ, ਘੁੰਮਦਾ ਸੀ ਗਲੀਆਂ ਦੇ ਵਿੱਚ, ਹਲ ਵਾਹੁੰਦਾ ਸੀ, ਟਰੈਕਟਰ ਚਲਾਉਂਦਾ ਸੀ, ਪਰ ਵੇਖੋ ਜਿੰਨਾ ਚਿਰ ਉਹ ਵਿੱਚ ਹੈ ਉਨਾ ਕੁ ਚਿਰ ਹੀ ਸਤਿਕਾਰ, ਉਹ ਵਿੱਚੋਂ ਨਿਕਲਿਆ ਨਹੀਂ, ਬਸ ਕਾਢੋ ਕਾਢੋ ਹੋਈ, ਲੈ ਚੱਲੋ ਛੇਤੀ। ਕਰ ਕੀ ਨਾਰ ਬਹੁਤ ਹਿੱਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਾ ਵੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੇ। ਸਭ ਤੋਂ ਨੇੜਲਾ ਰਿਸ਼ਤਾ ਘਰ ਵਾਲੀ ਦਾ, ਕਹਿੰਦੇ ਉਹ ਵੀ ਪ੍ਰੇਤ ਫਿਰ ਪ੍ਰੇਤ ਕਰਕੇ ਭੱਜ ਜਾਂਦੀ। ਇਹ ਹਾਲ ਸਭ ਨਾਲ ਹੀ ਹੋਣਾ, ਪਰ ਇਸੇ ਨੂੰ ਜੇ ਸਮਝ ਲਿਆ ਨਾ, ਜਿੱਦਣ ਜਿੱਦਣ ਇਹ ਸਮਝ ਲਾਂਗੇ ਉਦਣ ਹੀ ਮਨ ਵਿੱਚ ਵੈਰਾਗ ਪੈਦਾ ਹੋ ਜਾਊਗਾ, ਤੇ ਜਦੋਂ ਮਨ ਵਿੱਚ ਵੈਰਾਗ ਪੈਦਾ ਹੋ ਗਿਆ ਫਿਰ ਭਗਤੀ ਆਰੰਭ ਹੋਏਗੀ। ਚੰਚਲ ਬਿਰਤੀਆਂ ਵਾਲੇ ਲੋਕ ਜਿੰਨੀਆਂ ਮਰਜ਼ੀ ਸਮਾਧੀਆਂ ਲਾਈ ਜਾਣ, ਜਿੰਨਾ ਚਿਰ ਮਨ ਵੈਰਾਗੀ ਨਹੀਂ ਹੁੰਦਾ ਉਹਨਾਂ ਚਿਰ ਭਗਤੀ 'ਚ ਨਹੀਂ ਜੁੜਦਾ। ਤੇ ਮਨ ਵੈਰਾਗੀ ਬਾਣੀ ਨੇ ਕਰਨਾ, ਵੱਧ ਤੋਂ ਵੱਧ ਬਾਣੀ ਜਿਹੜਾ ਪੜ੍ਹਦਾ ਮਨ ਵੈਰਾਗੀ ਹੋ ਜਾਂਦਾ। ਬਾਣੀ ਨਾਮ ਜਪ, ਬਾਣੀ ਪ੍ਰੇਰਦੀ ਹੈ, ਬਾਣੀ ਨਾਲ ਮਨ ਵੈਰਾਗੀ ਹੋਏਗਾ, ਵੈਰਾਗੀ ਮਨ ਫਿਰ ਬੰਦਗੀ ਕਰੇਗਾ। ਤੇ ਜਿਹੜਾ ਕਵੇ ਵੀ ਬਾਣੀ ਪੜ੍ਹਨ ਦੀ ਕੀ ਲੋੜ ਹੈ, ਵੱਧ ਤੋਂ ਵੱਧ ਬਾਣੀ ਪੜ੍ਹੋ, ਸੁਣੋ, ਉਹਦੇ ਅਰਥਾਂ ਨੂੰ ਵਿਚਾਰੋ, ਫਿਰ ਮਨ ਬਾਣੀ ਨੇ ਵੈਰਾਗੀ ਕਰ ਦੇਣਾ, ਨਾਮ ਜਪਣ ਦੇ ਯੋਗ ਤਿਆਰ ਕਰ ਦੇਣਾ ਬਾਣੀ ਨੇ ਮਨ, ਫਿਰ ਵੇਖਿਓ ਜਦੋਂ ਚੌਂਕੜਾ ਲਾਵਾਂਗੇ ਮਨ ਜੁੜ ਜਾਏਗਾ। ਤੇ ਜੇ ਕਿਤੇ ਨੂੰ ਸਮਝੀਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜੀਵਨ ਦੇ ਹਰ ਪੱਖ ਤੋਂ ਸਮਝਾਇਆ, ਭਾਈ ਗੁਰਦਾਸ ਜੀ ਕਹਿੰਦੇ ਕੀ ਰਿਸ਼ਤੇਦਾਰੀਆਂ ਚੁੱਕੀ ਫਿਰਦਾ, ਆ ਮੇਰੇ ਦਾਦਕੇ ਆ, ਮੇਰੇ ਨਾਨਕੇ ਆ, ਮੇਰੇ ਸਹੁਰੇ, ਤਿੰਨ ਰਿਸ਼ਤੇਦਾਰੀਆਂ ਮੇਨ ਹਨ, ਇੱਕ ਹੁੰਦੀ ਦਾਦਕਿਆਂ ਦੀ ਜਿਹੜੀ ਗਾਂਹ ਦੀ ਗਾਂਹ ਜਾਂਦੀਆਂ, ਫਿਰ ਇੱਕ ਨਾਨਕਿਆਂ ਵੱਲੋਂ, ਇੱਕ ਹੁੰਦੀ ਆ ਸਹੁਰਿਆਂ ਵੱਲੋਂ ਜਿਹੜੇ ਵਿਆਹੇ ਹੋਏ, ਇਹ ਤਿੰਨ ਰਿਸ਼ਤੇਦਾਰੀਆਂ ਮੇਨ ਨੇ। ਤੇ ਭਾਈ ਗੁਰਦਾਸ ਜੀ ਉਹਨਾਂ ਨੇ ਸਾਰੀਆਂ ਹੀ ਗਿਣਾਈਆਂ ਨੇ। ਭਾਈ ਸਾਹਿਬ ਕਹਿੰਦੇ ਨਹੀਂ, ਪਹਿਲਾਂ ਨਹੀਂ, ਫਿਰ ਗੱਲ ਕੀਤੀ ਅੱਗੇ, ਨਹੀਂ ਦਦਸਾਰ ਪਿਤਾ ਪਿਤਾ ਮਾਂ ਪਰ ਪਿਤਾ ਮਾਂ ਸੱਜਣ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ। ਦਾਦਕਿਆਂ ਵਿੱਚ ਕੋਈ ਨਹੀਂ, ਪਹਿਲਾਂ ਨਹੀਂ, ਨਹੀਂ ਦਦਸਾਰ ਕੋਈ ਨਹੀਂ ਦਾਦਕਿਆਂ ਵਿੱਚ, ਪਿਤਾ ਪਿਤਾਮਾ ਦਾਦਾ ਪਰ ਪਿਤਾਮਾ ਪੜਦਾਦੇ ਤੱਕ ਵੀ ਗੱਲ ਕੀਤੀ ਕੋਈ ਨਹੀਂ। ਸੱਜਣ ਸੱਜਣ ਬੇਲੀ ਕੁਟੰਬ ਸੁੱਤ ਬਾਂਧਵ ਨਾ ਪ੍ਰਾਤਾ, ਸਾਰਾ ਪਰਿਵਾਰ, ਬੱਚੇ, ਘਰਵਾਲੀ, ਮਿੱਤਰ, ਭਰਾ, ਰਿਸ਼ਤੇਦਾਰ, ਇਹਨਾਂ ਚ ਕੋਈ ਨਹੀਂ ਤੇਰਾ ਇਹੋ ਜਿਹਾ ਨਾਤਾ ਕੋਈ ਨਹੀਂ। ਅਗਲਾ ਬਚਨ ਹੈ, ਨਹੀਂ ਨਨਸਾਰ ਮਾਤਾ ਪਰਮਾਤਾ ਬਿਰਦ ਪਰਮਾਤਾ ਮਾਮੂ ਮਾਮੀ ਮਾਸੀ ਉਹ ਮੌਸਾ ਬਿਵਦ ਬਖਿਆਤਾ ਹੈ। ਫਿਰ ਗਿਣਦੇ ਨੇ ਨਾਨਕੇ, ਪਹਿਲਾਂ ਦਾਦਕਿਆਂ ਦਾ ਜ਼ਿਕਰ ਕੀਤਾ, ਫਿਰ ਨਾਨਕਿਆਂ ਦਾ ਕੀਤਾ, ਕਹਿੰਦੇ ਨਾਨਕਿਆਂ ਚ ਵੀ ਕੋਈ ਨਹੀਂ। ਮਾਤਾ ਪਰਮਾਤਾ ਬਿਰਦ ਪਰਮਾਤਾ, ਨਾ ਮਾਂ ਨਾ ਨਾਨੀ ਤੇ ਨਾ ਪੜਨਾਨੀ, ਇੱਕ ਪਾਸੇ ਅਗਿਣਿਆ ਪਿਤਾ ਦਾਦਾ ਪੜਦਾਦਾ, ਦੂਜੇ ਪਾਸੇ ਕਹਿੰਦੇ ਨੇ ਮਾਂ ਨਾਨੀ ਪੜਨਾਨੀ ਮਾਮੂ ਮਾਮੀ ਮਾਸੀ ਉਹ ਮੌਸਾ ਬਿਬਦ ਬਖਿਆਤਾ। ਕਈ ਤਰ੍ਹਾਂ ਦੀਆਂ ਰਿਸ਼ਤੇਦਾਰੀਆਂ ਨੇ, ਮਾਮੀ ਮਾਮਾ ਮਾਸੜ ਮਾਸੀ, ਇਹਨਾਂ ਚ ਵੀ ਕੋਈ ਨਹੀਂ। ਫਿਰ ਕਹਿੰਦੇ ਨੇ ਤੀਜੀ ਰਿਸ਼ਤੇਦਾਰੀ ਸਾਡੀ ਬਣਦੀ ਹੈ ਸਹੁਰਿਆਂ ਬੰਨੀ, ਗਾਂਹ ਦੀ ਗਾਂਹ ਫਿਰ ਅੱਗੇ ਤੋਂ ਅੱਗੇ ਰਿਸ਼ਤੇਦਾਰੀਆਂ ਬਣਦੀਆਂ ਨੇ, ਪਰ ਸਹੁਰਿਆਂ ਚ ਵੀ ਕੋਈ ਨਹੀਂ। ਨਹੀਂ ਸਸੁਰਾਰ ਸਾਸ ਸਾਸੁਰਾ ਸਾਰੋ ਔ ਸਾਰੀ, ਨਹੀਂ ਬਿਰਤੀ ਸੁਰ ਜਾਚਕ ਨਾ ਦਾਤਾ ਹੈ। ਸਹੁਰਿਆਂ ਚ ਵੀ ਕੋਈ ਨਹੀਂ, ਨਾ ਸਹੁਰਾ ਤੇ ਨਾ ਸੱਸ। ਨਹੀਂ ਸਸੁਰਾਰ ਸਾਸ ਸਾਸੁਰਾ, ਅਗਲਾ ਜਿਹੜਾ ਬਚਨ ਹੈ ਸਾਰੋ ਔ ਸਾਰੀ, ਇਹ ਹੁਣ ਭਾਈ ਸਾਹਿਬ ਨੇ ਸਾਰੋ ਤੇ ਸਾਰੀ ਸ਼ਬਦ ਵਰਤਿਆ। ਸਟੇਜ ਤੇ ਮੈਂ ਸਿੱਧਾ ਬੋਲਾਂ ਯੋਗ ਨਹੀਂ ਲੱਗਦਾ, ਸਾਰੋ ਉਹ ਸਾਰੀ, ਸਾਰੇ ਸਮਝਦੇ ਹੋ। ਨਹੀਂ ਬਿਰਤੀ ਸੁਰ ਜਾਚਕ ਨਾ ਦਾਤਾ ਹੈ, ਨਾ ਕੁਲ ਗੁਰੂ ਪੰਡਿਤ ਜਿਹੜੇ ਹੁੰਦੇ ਸੀ ਪਹਿਲੇ ਸਮਿਆਂ ਚ ਪੁਰੋਹਿਤ, ਨਾ ਜਾਚਕ ਮੰਗਤਾ ਨਾ ਦਾਤਾ। ਇੱਕ ਦਾਤੇ ਦਾ ਤੇ ਮੰਗਤੇ ਦਾ ਵੀ ਨਾਤਾ ਜਿਹਾ ਹੁੰਦਾ, ਜਿਵੇਂ ਕੋਈ ਸਾਡੇ ਕੋਲ ਆਵੇ ਕੋਈ ਚੀਜ਼ ਮੰਗੇ ਦੇ ਦਿਓ, ਦੂਜੀ ਵਾਰੀ ਆਵੇ ਜੋ ਮੰਗੇ ਦੇ ਦਿਓ, ਉਹ ਕਹੇਗਾ ਤੇਰੇ ਵਰਗਾ ਦੁਨੀਆ 'ਚ ਹੈ ਹੀ ਕੋਈ ਨਹੀਂ, ਨਾਤਾ ਬਣਾ ਲੈਂਦਾ, ਉਹ ਵੀ ਰਿਸ਼ਤੇਦਾਰੀ ਮੰਨਦਾ ਵੀ ਜਦੋਂ ਜਾਂਦੇ ਹਾਂ ਮੁੜਦਾ ਹੀ ਨਹੀਂ, ਪਰ ਜਦੋਂ ਕਿਸੇ ਚੀਜ਼ ਬੰਨੀ ਉਹ ਜਵਾਬ ਦੇ ਦਿਓਗੇ ਬਸ ਉਹ ਨਾਤਾ ਟੁੱਟ ਜਾਣਾ, ਇਹ ਵੀ ਕੋਈ ਨਾਤਾ ਨਹੀਂ, ਇਹ ਤੇ ਗੱਲਾਂ ਬਾਤਾਂ ਹੀ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਨੇ ਨਾ ਦਾਦਕਿਆਂ 'ਚ ਕੋਈ, ਨਾ ਨਾਨਕਿਆਂ 'ਚ ਕੋਈ, ਨਾ ਸਹੁਰਿਆਂ 'ਚ ਕੋਈ, ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ, ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ। ਕਹਿੰਦੇ ਨਾ ਨਾਨਕਿਆਂ 'ਚ ਵੇਖਿਆ, ਨਾ ਦਾਦਕਿਆਂ 'ਚ ਵੇਖਿਆ, ਨਾ ਸਹੁਰਿਆਂ 'ਚ ਵੇਖਿਆ, ਵੇਖਿਆ ਨਾਤਾ ਪੱਕਾ ਅਸਲੀ ਨਾਤਾ ਵੇਖਿਆ ਤੇ ਸਾਧ ਸੰਗਤ ਦਾ ਤੇ ਇੱਕ ਸਿੱਖ ਦਾ ਵੇਖਿਆ, ਇੱਕ ਗੁਰਸਿੱਖ ਦਾ ਤੇ ਇੱਕ ਗੁਰੂ ਦਾ ਅਸਲੀ ਨਾਤਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਰਮਾਤਮਾ ਦਾ ਤੇ ਉਹਦੇ ਭਗਤ ਦਾ ਇਹ ਅਸਲੀ ਨਾਤਾ ਹੈ, ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ, ਇਦਾਂ ਦਾ ਨਾਤਾ ਤੇ ਹੈ ਹੀ ਨਹੀਂ ਕੋਈ, ਇਹ ਅਸਲੀ ਨਾਤਾ। ਤੇ ਮਹਾਰਾਜ ਬਖਸ਼ਿਸ਼ ਕਰਨ, ਇਹ ਨਾਤਾ ਸਾਡਾ ਜੁੜ ਜਾਏ ਕਦੇ, ਕਿਰਪਾ ਹੋ ਜਾਵੇ, ਫਿਰ ਮੂੰਹ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ, ਕਿਤੇ ਬਖਸ਼ਿਸ਼ ਹੋ ਜਾਵੇ ਏਦਾਂ ਦੀ ਪ੍ਰੀਤ ਸਾਡੀ ਵੀ ਗੁਰੂ ਨਾਲ ਪੈ ਜਾਏ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ,
ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ, ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ, ਜੋੜੀ ਮਾਲਕਾ ਸੱਚੀ ਸੱਚੀ ਪ੍ਰੀਤ ਜੀ
ਪ੍ਰੀਤ ਹਮ ਤੁਮ ਸੰਜੋਰੀ ਸੱਚੀ ਪ੍ਰੀਤ ਗੁਰੂ ਨਾਲ ਜੁੜ ਜਾਵੇ ਕੱਚੀ ਨਹੀਂ ਜਿਹੜੀ ਮਾੜੀ ਜੀ ਗੱਲ ਹੋਈ ਨਹੀਂ ਤੇ ਪ੍ਰੀਤ ਟੁੱਟ ਗਈ ਏਦਾਂ ਦੀਆਂ ਪ੍ਰੀਤਾਂ ਵਾਲੇ ਵੜੇ ਕੱਲ ਵੀ ਦਾਸ ਨੇ ਅਰਜ ਕੀਤੀ ਸੀ ਮੜ ਜਾ ਦੁੱਖ ਲੱਗਿਆ ਤੇ ਡੋਲ ਗਿਆ ਭੱਜ ਗਿਆ ਛੱਡ ਕੇ ਇਹ ਤੇ ਕੱਚੇ ਨੇ ਪੱਕੇ ਨੇ ਜਿਹੜੇ ਰਾਹ ਪੱਕਾ ਤੁਰਨਗੇ ਉਹ ਜਿਹੜੇ ਪੱਕੇ ਨੇ ਕੱਚਿਆਂ ਨੇ ਡੋਲ ਜਾਣਾ ਪਰ ਖੋਏਗੇ ਪੱਟੀ ਦੇ ਵਿੱਚ ਰਹਿਣ ਵਾਲਾ ਇੱਕ ਚੌਧਰੀ ਸੀ ਢਿੱਲੋ ਲਾਲ ਕਈਆਂ ਪਿੰਡਾਂ ਵਿੱਚ ਢਿੱਲੋ ਗੋਤ ਹੈ ਢਿੱਲੋ ਢਿੱਲੋ ਲਾਲ ਉਹਦੇ ਨਾਂ ਤੋਂ ਇਹ ਢਿੱਲੋ ਗੋਤ ਚੱਲਿਆ ਢਿੱਲੋ ਲਾਲ ਲਗਾਹਾ ਅੱਲ ਸੀ ਉਹਨਾਂ ਦੀ ਪਈ ਹੋਈ ਇਸ ਕਰਕੇ ਢਿੱਲੋ ਨਾਲ ਢਿੱਲੋ ਲਾਲ ਚੌਧਰੀ ਨੂੰ ਜਿਹੜਾ ਬਹੁਤਾ ਲੋਕ ਲਗਾਹਾ ਚੌਧਰੀ ਕਹਿੰਦੇ ਸੀ 3 ਲੱਖ ਦੀ ਜਾਗੀਰ ਦਾ ਮਾਲਕ ਸੀ ਬੜਾ ਤਕੜਾ ਜਾਗੀਰਦਾਰ 3 ਲੱਖ ਦੀ ਜਾਗੀਰ ਉਹਨਾਂ ਸਮਿਆਂ ਵਿੱਚ ਬੜੀ ਵੱਡੀ ਮੰਨੀ ਜਾਂਦੀ ਸੀ ਜਿਹੜਾ 3 ਲੱਖ ਦਾ ਮਾਲਕ ਹੈ ਸਮਝ ਲਓ ਵੀ ਬੜਾ ਤਕੜਾ ਅੱਜ ਦੇ ਤੇ ਅਰਬਾਂ ਪਤੀ ਸੀ ਉਹ ਪੱਟੀ 'ਚ ਰਹਿਣ ਵਾਲਾ ਲਗਾਹਾ ਚੌਧਰੀ ਉਹ ਲਗਾਹੇ ਦਾ ਜ਼ਿਕਰ ਹੈ ਜਦੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਨਾਲ ਗਿਆ ਸੀ ਜਿਹੜਾ ਉਹਦਾ ਨਾਮ ਆਉਂਦਾ ਭਾਈ ਲਗਾਹਾ ਪੈੜਾ ਬਿਧੀ ਚੰਦ ਜੇਠਾ ਭਾਈ ਜੇਠਾ ਉਹ ਲਗਾਹਾ ਉਦੋਂ ਨਾਲ ਸੀ ਉਹਦਾ ਨਾਮ ਇਤਿਹਾਸ ਚ ਚੌਧਰੀ ਸੀ ਪੱਟੀ ਦਾ ਤੇ ਹੈ ਤੇ ਸੀ ਭਾਵੇਂ ਹਿੰਦੂ ਪਰ ਉਸ ਵਕਤ ਇਸਲਾਮ ਧਰਮ ਦਾ ਬਹੁਤਾ ਜ਼ੋਰ ਹੋਣ ਕਰਕੇ ਕਬਰਾਂ ਮਣੀਆਂ ਮਸਾਣੀਆਂ ਨੂੰ ਮੰਨਣ ਵਾਲੇ ਲੋਕ ਸਨ ਇਹਨੇ ਆਪਣੇ ਘਰ ਵਿੱਚ ਇੱਕ ਮਜ਼ਾਰ ਪੀਰ ਦੀ ਬਣਾਈ ਹੋਈ ਸੀ ਉੱਥੇ ਮੱਥਾ ਟੇਕਦਾ ਹੈ ਨੱਕ ਰਗੜਦਾ ਹੈ ਸਿਜਦੇ ਕਰਦਾ ਹੈ 50-50 ਜਵਾਨ ਨਾਲ ਲੈ ਕੇ ਬਾਹਰ ਨਿਕਲਦਾ ਹੈ ਜਦੋਂ ਕਿਤੇ ਬਾਹਰ ਜਾਂਦਾ ਰੱਥ ਤੇ ਜਾਂਦਾ ਹੈ ਜਦੋਂ ਬਹੁਤਾ ਦੂਰ ਜਾਣਾ ਹੁੰਦਾ 500-500 ਜਵਾਨ ਵੀ ਨਾਲ ਲੈ ਕੇ ਜਾਂਦਾ ਬੜਾ ਤਕੜਾ ਸੀ ਕੋੜ ਦਾ ਰੋਗ ਹੋ ਗਿਆ ਹੁਣ ਬਿਮਾਰੀ ਦਾ ਪਤਾ ਨਹੀਂ ਕਦੋਂ ਕਿਹੜੇ ਸਮੇਂ ਆ ਜਾਣੀ ਤੇ ਕਿਹਨੂੰ ਆ ਜਾਣੀ ਕਿਹਨੂੰ ਘੇਰ ਲੈਣਾ ਹੁਣ ਆਪਾਂ ਇੱਥੇ ਬੈਠੇ ਹਾਂ ਕੋਈ ਪਤਾ ਇਹ ਤੇ ਪੜਦਾ ਹੀ ਪਿਆ ਹੋਇਆ ਬਿਮਾਰੀਆਂ ਕੋਈ ਬਾਹਰੋਂ ਥੋੜ੍ਹਾ ਆ ਕੇ ਵਿੱਚ ਵੜ ਜਾਂਦੀ ਹੈ ਤੇ ਅੰਦਰ ਹੀ ਨੇ ਸਾਰਾ ਕੁਛ ਅੰਦਰ ਹੀ ਹੈ ਬਸ ਮਹਾਰਾਜ ਦੀ ਕਿਰਪਾ ਤੇ ਪੜਦਾ ਪਿਆ ਜਿੱਦਣ ਚੁੱਕ ਦਿੱਤਾ ਬਸ ਉਦੋਂ ਹੀ ਪਤਾ ਲੱਗਣਾ ਵੀ ਭਾਣਾ ਵਰਤ ਗਿਆ ਇਹ ਤੇ ਪੜਦਾ ਪਿਆ ਹੋਇਆ ਹੈ ਅੰਦਰ ਹੀ ਹੈ ਸਾਰਾ ਕੁਛ ਕੋੜ ਦਾ ਰੋਗ ਹੋ ਗਿਆ 18 ਤਰ੍ਹਾਂ ਦਾ ਕ੍ਰੋਧ ਵਾਹਿਗੁਰੂ ਕੋੜ ਹੁੰਦਾ 18 ਤਰ੍ਹਾਂ ਦਾ ਕਿਉਂਕਿ ਜਨਮੇਜੇ ਰਾਜੇ ਨੇ 18 ਬਾਹਮਣ ਵੱਢੇ ਸੀ 18 ਤਰ੍ਹਾਂ ਦਾ ਹੀ ਕੋੜ ਹੁੰਦਾ ਉਹਨੂੰ 18 ਦਾ ਤਰ੍ਹਾਂ ਦਾ ਹੀ ਕੋੜ ਹੋਇਆ ਸੀ ਬੜੀ ਭੈੜੀ ਬਿਮਾਰੀ ਅੱਜ ਕੱਲ੍ਹ ਕੈਂਸਰ ਮੰਨੀ ਜਾਂਦੀ ਹੋਰ ਬਿਮਾਰੀਆਂ ਇਸੇ ਤਰ੍ਹਾਂ ਕੋੜ ਦੀ ਬਿਮਾਰੀ ਉਦੋਂ ਬੜੀ ਭਿਆਨਕ ਮੰਨੀ ਜਾਂਦੀ ਸੀ ਕੋੜ ਹੋਇਆ ਚੌਧਰੀ ਨੂੰ ਵੈਦਾਂ ਨੇ ਵੇਖਿਆ ਸਾਰੇ ਕਹਿੰਦੇ ਹੁਣ ਨਹੀਂ ਬਚਦਾ ਚੌਧਰੀ ਮਰਿਆ ਹੀ ਮਰਿਆ ਹੁਣ ਇਹਨੂੰ ਬਚਾਉਣ ਵਾਲਾ ਹੀ ਕੋਈ ਨਹੀਂ ਚੌਧਰੀ ਬੜਾ ਦੁਖੀ ਬਥੇਰੀਆਂ ਸੁੱਖਣਾ ਸੁੱਖੇ ਬਥੇਰੇ ਰੋਟ ਚੜ੍ਹਾਏ ਨਾ ਗੱਲ ਬਣੀ ਕੋਈ ਆਇਆ ਕਿਸੇ ਨੇ ਆ ਕੇ ਸੁਣਿਆ ਦਿੱਤਾ ਕਹਿੰਦੇ ਚੌਧਰੀ ਆ ਸਾਰੇ ਥਾਂ ਤੇ ਵੇਖ ਲਿਆ ਹੀ ਜਾ ਕੇ ਥੱਕ ਗਿਆ ਤੇ ਗੁਰੂ ਨਾਨਕ ਦੇ ਘਰ ਚੱਲ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਤਰਨ ਤਾਰਨ ਸਾਹਿਬ ਚੱਲ ਜੇ ਭਲਾ ਚਾਹੁੰਦਾ ਤਾਰ ਦੇਣਗੇ ਤਾਰਨ ਹਾਰ ਪਾਤਸ਼ਾਹ ਚੱਲ ਤੇ ਤਰਨ ਤਾਰਨ ਦਾ ਸਰੋਵਰ ਆਪ ਜੀ ਨੂੰ ਪਤਾ ਹੈ ਸਿੱਖ ਧਰਮ ਵਿੱਚ ਸਭ ਤੋਂ ਵੱਡਾ ਸਰੋਵਰ ਹੈ ਸ਼੍ਰੀ ਤਰਨ ਤਾਰਨ ਸਾਹਿਬ ਦਾ ਹਿੰਦੂਆਂ ਵਿੱਚ ਕੁਰਸ਼ੇਤਰ ਹੈ ਬਹੁਤ ਵੱਡਾ ਸਰੋਵਰ ਤੇ ਸਿੱਖ ਧਰਮ ਵਿੱਚ ਤਰਨ ਤਾਰਨ ਦਾ ਸਰੋਵਰ ਬਹੁਤ ਵੱਡਾ ਏਡਾ ਵੱਡਾ ਸਰੋਵਰ ਕਿਉਂ ਬਣਾਇਆ ਇੱਕ ਕਿੱਲੇ 'ਚ ਵੀ ਸੰਗਤ ਇਸ਼ਨਾਨ ਕਰ ਸਕਦੀ ਹੈ 2 ਕਿੱਲੇ 'ਚ ਹੋਵੇ 4 'ਚ ਹੋਵੇ ਉੱਥੇ ਬਹੁਤ ਵੱਡਾ 26 ਕਿੱਲੇ ਚ ਬੜਾ ਵੱਡਾ ਸਰੋਵਰ, ਇੰਨੀ ਜਗ੍ਹਾ ਬਾਲਣ ਦੀ ਕੀ ਲੋੜ ਪੈ ਗਈ? ਇਹ ਤਾਂ ਏਡਾ ਵੱਡਾ ਬਣਾਇਆ, ਇੰਨੀ ਜਗ੍ਹਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਖੁਦ ਬਲੀ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਕਾਹਦੇ ਵਾਸਤੇ ਬਲੀ ਸੀ? ਮਹਾਰਾਜ ਨੇ ਇਹ ਜਗ੍ਹਾ ਚੁਣੀ ਸੀ ਜਿੱਥੇ ਕੋੜੀਆਂ ਦੀ ਸੇਵਾ ਕਰਦੇ ਸੀ ਸਤਿਗੁਰੂ ਆਪ। ਇੰਨੇ ਕਿੱਲਿਆਂ ਦੇ ਵਿੱਚ ਮਹਾਰਾਜ ਨੇ ਛੱਪਰੀਆਂ ਬਣਵਾਈਆਂ ਸੀ ਤੇ ਸਿੰਘਾਂ ਨੂੰ ਆਖਿਆ ਸੀ, ਗੁਰਸਿੱਖਾਂ ਨੂੰ, ਕਹਿੰਦੇ ਪਿਆਰਿਓ ਜਿੱਥੇ ਕੋਈ ਕੋੜੀ ਰੋਂਦਾ ਕਰਲਾਉਂਦਾ ਮਿਲ ਪੈ ਨਾ ਚੁੱਕ ਕੇ ਲਿਆਓ, ਅਸੀਂ ਉਹਦੀ ਸੇਵਾ ਕਰਾਂਗੇ। ਭਗਤ ਪੂਰਨ ਸਿੰਘ ਜੀ ਹੋਏ ਨੇ ਪਿੰਗਲਵਾੜੇ ਦੇ ਬਾਨੀ, ਪਰ ਸਭ ਤੋਂ ਇਹ ਬਾਨੀ ਜਿਹੜੇ ਸਨ ਨਾ, ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਨ। ਇਹ ਉਹਨਾਂ ਨੇ ਪਿੰਗਲਵਾੜਾ ਹੀ ਬਣਾਇਆ ਸੀ। ਭਗਤ ਪੂਰਨ ਸਿੰਘ ਦਾ ਜੀਵਨ ਪੜੋਗੇ, ਕਮਾਲ ਦੀ ਗੱਲ, ਬੜਾ ਹੀ ਸਾਦਾ ਜੀਵਨ, ਸ਼ਾਦੀ ਨਹੀਂ ਕਰਾਈ, ਹਿੰਦੂ ਘਰਾਣੇ ਦਾ ਜਨਮ ਸੀ, ਹਿੰਦੂ ਸਨ। ਤੇ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਦੇ ਕੋਲ ਆਏ, ਜਦੋਂ ਦਰਸ਼ਨ ਕੀਤੇ ਨਾ ਇੱਕ ਪੂਰਨ ਮਹਾਂਪੁਰਖ ਦੇ, ਪੂਰਨ ਗੁਰਸਿੱਖ, ਪੂਰਨ ਸਾਧੂ, ਪੂਰਨ ਗੁਰਮੁਖ, ਸਾਰੇ ਗੁਣ ਲੱਭੇ ਜਦੋਂ ਤੇ ਕਾਇਲ ਹੋ ਗਏ। ਭਗਤ ਪੂਰਨ ਸਿੰਘ ਬਾਬਾ ਅਤਰ ਸਿੰਘ ਜੀ ਦੇ ਕੋਲ ਹੱਥ ਜੋੜ ਕੇ ਖਲੋ ਗਏ, ਕਹਿੰਦੇ ਮੈਨੂੰ ਆਪਣੇ ਵਰਗਾ ਬਣਾਓ। ਇੱਕੋ ਇੱਕ ਪੁੱਤਰ ਸਨ ਮਾਪਿਆਂ ਦੇ, ਜ਼ੋਰ ਲਾਇਆ ਬੜਾ ਪਰ ਨਹੀਂ, ਅੰਮ੍ਰਿਤ ਛਕਿਆ, ਸਿੱਖੀ ਧਾਰਨ ਕਰ ਲਈ, ਹੈ ਹਿੰਦੂ ਘਰਾਣੇ ਚੋਂ ਸਨ। ਫਿਰ ਉਹਨਾਂ ਨੇ ਬੜੀ ਘਾਲਣਾ ਕਰ ਲਈ, ਕੋੜੀਆਂ ਨੂੰ ਮੋਢਿਆਂ ਤੇ ਚੁੱਕ ਕੇ, ਆਪ ਜ਼ਖਮਾਂ 'ਚ ਕੀੜੇ ਪਏ ਉਹਨਾਂ ਨੇ ਖੁਦ ਕੱਢਣੇ, ਬੜੀ ਸੇਵਾ ਕੀਤੀ ਉਹਨਾਂ ਭਗਤ ਪੂਰਨ ਸਿੰਘ ਜੀਆਂ ਨੇ। ਤੇ ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਤੋਂ ਪ੍ਰੇਰਣਾ ਮਿਲੀ ਉਹਨਾਂ ਨੂੰ, ਅੰਮ੍ਰਿਤ ਛਕਿਆ ਉਹਨਾਂ। ਹੁਣ ਧਿਆਨ ਦੇਣਾ ਇੱਥੇ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਵੱਡੀ ਜਗ੍ਹਾ ਵੱਲ ਲਈ, ਕਵਰ ਕਰ ਲਈ ਸਾਰੀ, ਛੱਪਰੀਆਂ ਬਣਾ ਦਿੱਤੀਆਂ ਕੋੜੀਆਂ ਵਾਸਤੇ। ਤੇ ਸਤਿਗੁਰਾਂ ਨੇ ਆਖਿਆ, ਜਾਓ ਹੋਕਾ ਦਿਓ ਜਾ ਕੇ, ਗੁਰਸਿੱਖੋ ਜਿਹਦਾ ਕੋਈ ਨਹੀਂ ਬਣਦਾ ਉਹ ਇੱਥੇ ਆ ਜਾਏ, ਨਾਲੇ ਪ੍ਰਸ਼ਾਦਾ ਮਿਲੇਗਾ, ਨਾਲੇ ਅਸੀਂ ਸੇਵਾ ਕਰਾਂਗੇ, ਬਿਸਤਰ ਵੀ ਮਿਲੇਗਾ, ਗੁਰੂ ਘਰੋਂ ਸਭ ਕੁਛ ਮਿਲੇਗਾ। ਅੱਜ ਕੱਲ੍ਹ ਤੇ ਲੋਕ ਟੋਕਣ ਚੱਕੀ ਫਿਰਦੇ ਨੇ, ਕਾਹਦੇ ਵਾਸਤੇ ਨੇ? ਅਖੇ ਜੀ ਰੋਟੀ ਨਹੀਂ ਖਾਣੀ, ਤੇ ਗੁਰੂ ਨਾਨਕ ਦਾ ਲੰਗਰ ਭਾਵੇਂ ਰੁਪਈਆ ਪਾਓ ਭਾਵੇਂ ਨਾ ਪਾਓ, ਪ੍ਰਸ਼ਾਦਾ ਇੱਕ ਵਾਰੀ ਆਉਂਦੇ ਛਕ ਲਿਆ ਕਰੋ, ਇੱਕ ਦੀ ਵਿੱਚ ਦੀ ਇੱਕ ਵਾਰੀ ਜਾਂਦੇ ਆ ਮੇਰੀ ਛਕ ਨੂੰ ਭਾਵੇਂ, ਤੇ ਕਈ ਤੇ ਨਾਲ ਵੀ ਲੈ ਜਾਂਦੇ, ਘਰ ਜਾ ਕੇ ਹੀ ਪਕਾਉਣਾ, ਦੋ ਰੋਟੀਆਂ ਵੀ ਨਾਲ ਵੀ ਲੈ ਚੱਲੋ।
ਸਤਿ ਸ੍ਰੀ ਅਕਾਲ।
ਗੁਰੂ ਨਾਨਕ ਦਾ ਲੰਗਰ 20 ਰੁਪਏ ਦਾ ਗੁਰੂ ਨਾਨਕ ਨੇ ਲੰਗਰ ਲਾਇਆ ਸੀ, ਚੱਲ ਰਿਹਾ ਤੇ ਚੱਲਦਾ ਰਹੇਗਾ, ਮੰਗ ਕੋਈ ਨਹੀਂ ਵੀ ਸਾਨੂੰ ਦਿਓ ਕੁਛ, ਸਭ ਇੱਕੋ ਪੰਗਤ ਵਿੱਚ ਬਹਿ ਕੇ ਲੰਗਰ ਛਕਦੇ ਨੇ, ਇਹ ਗੁਰੂ ਨਾਨਕ ਦਾ ਘਰ ਹੈ ਪਿਆਰਿਓ, ਇਹ ਚੱਲ ਰਿਹਾ ਤੇ ਚੱਲਦਾ ਰਹੇਗਾ, ਇੱਥੇ ਪੈਸਾ ਨਹੀਂ, ਆਪਣੀ ਮਰਜ਼ੀ ਨਾਲ ਤੁਸੀਂ ਭਾਵੇਂ ਲੱਖ ਦੇ ਦਿਓ ਭਾਵੇਂ ਕਰੋੜ ਦੇ ਦਿਓ, ਮੰਗ ਨਹੀਂ ਕੋਈ, ਚਾਰ ਵਾਰੀ ਪ੍ਰਸ਼ਾਦਾ ਛਕ ਲਓ, ਭਾਵੇਂ ਰਹਿਣ ਵਾਸਤੇ ਵੀ ਜਗ੍ਹਾ ਮਿਲਦੀ ਗੁਰੂ ਘਰ 'ਚ। ਸਤਿਸੰਗ ਜੀ, ਪ੍ਰਬੰਧਕਾਂ ਦੀ ਕਮੀ ਹੋਵੇ, ਉਹਨਾਂ 'ਚ ਘਾਟ ਹੋਵੇ, ਗੱਲ ਵੱਖ ਨਹੀਂ, ਤੇ ਸਭ ਕੁਛ ਮਿਲਦਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਗੁਰਸਿੱਖੋ ਜਾਓ ਆਵਾਜ਼ ਦੇ ਦਿਓ ਜਾ ਕੇ, ਜਿਹਦਾ ਕੋਈ ਨਹੀਂ ਉਹਦਾ ਗੁਰੂ ਜ਼ਰੂਰ ਬਣੇਗਾ, ਉਹ ਇਹ ਗੁਰੂ ਨਾਨਕ ਦਾ ਘਰ ਤੁਹਾਡਾ ਹੀ ਹੈ। ਲੰਗਰ ਲੱਗ ਗਿਆ, ਤਰਨ ਤਾਰਨ ਵਸਾ ਦਿੱਤਾ ਗਿਆ, ਫਿਰ ਜਿੱਥੇ ਕੋਈ ਕੋਢੀ ਲੱਭਣਾ ਗੁਰਸਿੱਖਾਂ ਨੇ ਲੈ ਆਉਣਾ ਚੁੱਕ ਕੇ, ਜਿਹਨਾਂ ਨੂੰ ਘਰ 'ਚ ਕੋਈ ਨਹੀਂ ਸੀ ਪੁੱਛਦਾ, ਬੱਚਿਆਂ ਨੇ ਘਰੋਂ ਕੱਢ ਦਿੱਤਾ, ਉਹਨਾਂ ਕੋੜੀਆਂ ਨੂੰ ਜਾ ਕੇ ਗੁਰਸਿੱਖਾਂ ਨੇ ਮੋਢਿਆਂ ਤੇ ਚੁੱਕ ਚੁੱਕ ਕੇ ਲੈ ਕੇ ਆਉਣਾ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫਿਰ ਉਹਨਾਂ ਦੀ ਮਲਮ ਪੱਟੀ ਕਰਦੇ ਨੇ, ਆਪ ਜੜੀਆਂ ਬੂਟੀਆਂ ਨੂੰ ਰਗੜਦੇ ਨੇ, ਫਿਰ ਜ਼ਖਮਾਂ ਤੇ ਲਾਉਂਦੇ ਨੇ, ਸਾਰੀ ਸਾਰੀ ਰਾਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਕੋੜੀਆਂ ਨੂੰ ਪੱਖਾ ਚੱਲਦੇ ਨੇ, ਪੱਖਾ ਫੇਰੀ ਪਾਣੀ ਧੋਵਾਂ, ਹਰ ਜਨ ਕੈ ਪੀਸਣ ਪੀਸ ਕਮਾਵਾਂ, ਆਪ ਸੇਵਾ ਕੀਤੀ, ਨਾਲੇ ਪੱਖਾ ਝੱਲਣਾ ਤੇ ਨਾਲੇ ਮਹਾਰਾਜ ਨੇ ਪੜਨਾ, ਹੱਥ ਪੈਰ ਦਿੱਤੇ ਹੀ ਇਸੇ ਵਾਸਤੇ। ਪੱਖਾ ਫੇਰਾ ਤੇ ਪਾਣੀ ਧੋਵਾ, ਸਾਡਾ ਹਾਲ ਏਦਾਂ ਦਾ ਨਹੀਂ, ਅਸੀਂ ਤੇ ਪ੍ਰਸ਼ਾਦਾ ਛਕਦੇ ਹੋਈਏ ਅਰਦਾਸ ਸ਼ੁਰੂ ਕਰ ਰਹੇ ਨੇ, ਸੱਚੇ ਪਾਤਸ਼ਾਹ ਕਿਰਪਾ ਹੋ ਜਾ, ਕਾਹਦੀ, ਜਿਹੜਾ ਮੇਰੇ ਨਾਲ ਬੈਠਾ ਨਾ ਇਹਦੇ ਮਨ 'ਚ ਮਿਹਰ ਪਾ ਦਿਓ, ਕਾਹਦੀ, ਇਹ ਮੇਰੇ ਵਾਲੇ ਵੀ ਭਾਂਡੇ ਲੈ ਚੁੱਕ ਗਏ, ਸਾਡਾ ਹਾਲ ਵੇਖੋ ਕਿੱਦਾਂ ਦਾ। ਪਰ ਸਤਿਗੁਰੂ ਕੀ ਕਹਿੰਦੇ ਨੇ
ਬੱਖਾ ਫੇਰਾ ਤੇ ਪਾਣੀ ਢੋਮ ਸੰਗਤਾਂ ਪਿਆਰੀਆਂ ਦਾ ਬੱਖਾ ਫੇਰਾ ਤੇ ਪਾਣੀ ਸੰਗਤਾਂ ਪਿਆਰੀਆਂ ਦਾ
ਅੱਜ ਕੋੜੀਆਂ ਵਾਸਤੇ ਬਣਾਇਆ ਤਰਨ ਤਾਰਨ ਤੇ ਲੱਖਾਂ ਹੀ ਕੋੜੀ ਜਿਨ੍ਹਾਂ ਨੂੰ ਘਰਾਂ ਵਿੱਚੋਂ ਕੱਢ ਦਿੱਤਾ ਗਿਆ ਤੇ ਮਹਾਰਾਜ ਨੇ ਆਪਣੇ ਚਰਨੀ ਲਾਇਆ ਅੱਜ ਵੀ ਲਾਉਂਦਨ ਇੱਕ ਨਹੀਂ ਅਨੇਕਾਂ ਆਏ ਸਾਰੀ ਸਾਰੀ ਰਾਤ ਮਹਾਰਾਜ ਉਹਨਾਂ ਨੂੰ ਪੱਖਾ ਚੱਲਦੇ ਨੇ ਸੇਵਾ ਕਰਦੇ ਨੇ ਆਪਣੇ ਹੱਥੀਂ ਸਮਾਂ ਲੰਘਦਾ ਗਿਆ ਉਸ ਚੌਧਰੀ ਨੂੰ ਵੀ ਕਿਸੇ ਨੇ ਆਖਿਆ ਕਹਿੰਦੇ ਤਰਨ ਤਾਰਨ ਸਾਹਿਬ ਚਲਿਆ ਜਾ ਦੁਆ ਤੇ ਬਹਾਨਾ ਹੈ ਕੰਮ ਤੇ ਦੁਆ ਨੇ ਕਰਨਾ ਅਰਦਾਸ ਕੰਮ ਕਰੇਗੀ ਸਤਿਗੁਰਾਂ ਦੇ ਹੱਥਾਂ ਚ ਬਰਕਤ ਹੈ ਵੈਦਾਂ ਕੋਲ ਕਮਾਈ ਨਹੀਂ ਮਹਾਰਾਜ ਹੱਥ ਲਾ ਦੇਣਗੇ ਠੀਕ ਹੋ ਜਾਏਗਾ ਇਹ ਕਹਿੰਦਾ ਮੈਂ ਨਹੀਂ ਜਾ ਸਕਦਾ ਕਹਿੰਦੇ ਜੇ ਨਹੀਂ ਜਾ ਸਕਦਾ ਤੇ ਅਰਦਾਸ ਕਰ ਲੈ ਇੱਥੋਂ ਹੀ ਜਾਨ ਨਿਕਲ ਰਹੀ ਸੀ, ਹੱਥ ਜੋੜ ਕੇ ਕਹਿੰਦਾ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਠੀਕ ਹੋ ਜਾਵਾਂ, ਤੁਹਾਡੀ ਸਿੱਖੀ ਧਾਰਨ ਕਰ ਲਾਂਗਾ ਸਾਰਾ ਕੁਝ ਛੱਡ ਕੇ, ਕਿਰਪਾ ਕਰੋ ਆਪਣਾ ਬਣਾ ਲਓ, ਠੀਕ ਕਰ ਦਿਓ। ਹੁਣ ਮਰਦਾ ਕੀ ਨਹੀਂ ਕਰਦਾ, ਅਰਦਾਸ ਕਰਾਉਣ ਦੀ ਦੇਰ ਸੀ, ਬੇਨਤੀ ਕਰਨ ਦੀ ਦੇਰ ਸੀ, ਤਾਰਾਂ ਖੜਕ ਗਈਆਂ, ਆਖੋ ਸਤਿ
ਵਾਹਿਗੁਰੂ।
ਦੁਖੀ
ਸਤਿ ਸ੍ਰੀ ਅਕਾਲ।